فمحمدنا هو سيدنا، فالعز لنا لإجابته. الله والله والله والله.
الحمد لله رب العالمين، والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. ولا تقتلوا أولادكم خشية إملاق نحن نرزقهم وإياكم إن قتلهم كان خطأ كبيرا. تنو یاد ہونا ہے کہ سورت بنی اسرائیل دے تیسرے رکوع دے وچ معاشرے دیاں قدراں دا ذکر ہے، اللہ تعالیٰ دی عبادت توحید دے نال، والدین دا خیال رکھنا، اپنے رشتہ داراں دا، مسکیناں دا، مسافراں دا خیال رکھنا، ایویں نہ پیسے اڑاندے رہنا، کنجوسی دا مظاہرہ نہ کرنا، تے نہ ہی بہتے ہی کھلے دل دی ہو جانا کہ تہاڈے رڑے میدان تے بہ کے بہ جاؤ سڑک تے آ کے. اور پھر یہ گل دسی گئی کہ یہ سب رب دے فیصلے ہیں، اور جنہوں چاہتا امیر بناتا، جنہوں چاہتا غریب بناتا. ہن اس سلسلے اگلی گل کی ہے، بلا تقتلوا اولادکم خشیۃ املاق، تسی اپنے بچیاں نو غریبی دے ڈر تو قتل نہ کریا کرو. نحنو نرزقہم ویاکم، اسی انہاں نو بھی کھوانے ہیں تے تانوں بھی. انسان نو اکثر غلط فہمی ہوندی ہے کہ شاید اپنے بچیاں نو میں کھوا رہا ہوں، اور وہ کہندا اوئے جے میں نہ رہا تے پتہ نہیں کی ہو جائے گا، بچے میرے کتوں کھان گے. بندے نو یقین ہونا چاہیے کہ اج بھی میرا رب کھوا رہا بچیاں نو، تے کل بھی انہیں کھوانا ہے، تے جے میں مر بھی جاواں گا تے اللہ اس چیز دا پوری طاقت رکھدا ہے کہ وہ اج تو بہتر میرے بچیاں نو کھوا سکے. اے جڑی گل ہے اے صرف بچیاں دی حد تک نہیں، جدو بندہ بچیاں دے بارے بہت زیادہ فکر مند ہوئے گا تو دنیا دا ہور کوئی کم نہیں کر سکتا. بس یہ خود ہی ان فکر ہوئے گی اچھا پیسے کس طرح کمانے، اتوں اینے آ گئے، اتوں اینے ادھر دینے، وہ پیمنٹ کرنی ہے. نہیں، اللہ دے رہا، اج بھی وہی دے رہا، کل بھی وہی دے گا. میں نہیں بھی ہوں گا تاں بھی میرے بچیاں دا بندوبست کرے گا، یہ یقین ہوئے تو پھر بندے کو بڑا کھلا ٹائم ہوندا ہے، بہت ساری جڑی ہے معاشرے دے کام بھی کر سکتا ہے، لوکاں دے کام بھی کر سکتا ہے. انہوں فکر کوئی نہیں، وہ اپنا فرض ادا کرنے واسطے گیا دکان تے، اللہ دا رزق تلاش کرنے واسطے، اپنا دا فضل، اللہ دا فضل لبھن واسطے. ملنا تو وہی جڑا اللہ نے دینا ہے، وہ اتھوں دکان تو بھی دے سکتا، کدھر ہوروں بھی دے سکتا. دکان دے اتنے بھی کو سو طریقے دین دے، ایک کوئی گاہک آوے تو سارا مال خرید کے چل جاوے، یا سارا دن گاہک آتے رہن تے اور جدوں دکان تے نہ ہوئے، اللہ تعالیٰ وہ واسطے سنبھال کے رکھے، وہ دو دن بعد بھی دکان کھولے تے اللہ تعالیٰ کوئی گاہک بھیجے تو سارا کچھ ہو جاوے. جدوں بندہ اپنے کاروبار دے وچ، اپنے معاش دے وچ بہت فکر مند ہو جاتا ہے، پھر دین نہ دنیا دا کوئی کام کر سکتا ہے، اور نہ کوئی دین دا کام کر سکتا ہے. دین تو تقاضا کرتا ہے کہ تسی اللہ دے دین دے واسطے گھروں نکلو، اللہ دا پیغام دوسرے تک پہنچان واسطے نکلو، اللہ دے دین دے غلبے دے واسطے اپنی جان بھی لے کے لے جاؤ. وہ تاں ہی ممکن ہے بندے نوں یقین ہوئے کہ میرے بچیاں دا راز اکلا ہے، مینوں اپنی فکر کرنی چاہیے، بچیاں دی بھی فکر کرنی چاہیے، پہلے اپنی کہ میں اگلے جان کامیاب ہو جاواں، میں کدے جنم وچ نہ سڑاں. حضرت عمر بن عبدالعزیز رحمۃ اللہ علیہ بلا شبہ خلیفہ راشد سن، اگرچہ وہ اس طرح کلاسیکل سینس دے وچ خلیفہ راشد راشد نہیں، لیکن بہرحال وہ سارے انہوں دی خلافت جڑی ہے وہ خلیفہ راشد نہیں، لیکن علماء نے انہوں دی خلافت نو خلافت راشدہ سمجھے، اس واسطے کہ وہ ساریاں صفتاں جڑیاں خلافت راشدہ چ ہوندیاں، یعنی حضرت عمر رضی اللہ تعالیٰ عنہ نے ویلفیئر دا نظام بنایا. اور وہ جڑی گل سنی ہوئی تسی کہ لوکی زکات لے کے گلیاں چ پھردے سن تو کوئی زکات لین والا نہیں سی ہوندا، وہ حضرت عمر بن عبدالعزیز رحمۃ اللہ علیہ زمانے چ ہویا. سب تو پہلا کام انہوں نے کی کیتا جدوں انہوں نے ذمہ داری آئی خلافت دی، مسلمانہ دے امیر ہون دی، انہوں نے سب تو پہلے کام یہ کیتا کہ جڑے انہوں دے ان تو پہلے جڑے خلافا سن، انہوں نے اپنے خاندان جگیرہ بن دیا سن، ਉਹਨਾਂ ਨੇ ਸਾਰੇ ਉਹ ਸਟਾਮ ਮੰਗਾ ਲੈ ਕੇ ਕੈਂਚੀ ਲੈ ਕੇ ਸਾਰਿਆਂ ਨੂੰ ਵੱਢਤਾ, ਕੱਟ ਦਿੱਤਾ ਅਤੇ ਪੁੱਛਿਆ ਕਿਹਾ ਕਿ ਤੁਹਾਡੇ ਪਿਓ ਦੀ ਜਾਗੀਰ ਨਹੀਂ ਹੈ, ਇਹ ਮੁਸਲਮਾਨਾਂ ਦੀ ਜਾਗੀਰ ਹੈ, ਮੁਸਲਮਾਨਾਂ ਦਾ ਸਾਂਝਾ ਮਾਲ ਹੈ। ਔਰ ਜਦੋਂ ਮਰਨ ਦੇ ਕਰੀਬ ਹੋਏ, ਲੰਮੇ ਪਏ ਸਨ ਉਸ ਮਰਨ ਵਾਲੇ ਬਿਸਤਰ 'ਤੇ, ਅਤੇ ਆਪਣੇ ਪੁੱਤਰਾਂ ਨੂੰ ਬੁਲਾਇਆ, 11 ਪੁੱਤਰ ਅੱਲਾ ਲਿਆਉਣ ਦਿੱਤੇ ਸਨ ਉਹਨਾਂ ਨੂੰ ਸਭ ਨੂੰ, ਯਾਨੀ ਜ਼ਮੀਨ ਵਾਲੇ ਬਿਸਤਰ ਹੁੰਦੇ ਸਨ, ਅਤੇ ਪੁੰਜੇ ਉਹ ਬਿਸਤਰਾ ਵਿਛਿਆ ਆ ਉਹ 'ਤੇ ਲੰਮੇ ਪੈ ਸਿੱਧੇ, ਅਤੇ ਸਾਹਮਣੇ ਪੁੱਤਰ ਜਿਹੜੇ ਆਏ ਉਹਨੂੰ 11 ਪੁੱਤਰ ਸਾਹਮਣੇ ਖਲੋਤੇ, ਉਹਨਾਂ 'ਚ ਅੱਖਾਂ ਪਾ ਕੇ ਦੇਖਿਆ, ਅੱਖਾਂ 'ਚ ਆਂਸੂ ਆ ਗਿਆ ਅਤੇ ਕਿਹਾ ਪੁੱਤਰੋ, ਤੁਹਾਡੇ ਪਿਓ ਨੂੰ ਅੱਲਾ ਨੇ ਦੋ 'ਚੋਂ ਇੱਕ ਗੱਲ ਦਾ ਇਖਤਿਆਰ ਦਿੱਤਾ ਕਿ ਭਾਵੇਂ ਆਹ ਕਰ ਲੈ ਅਤੇ ਭਾਵੇਂ ਆਹ ਕਰ ਲੈ। ਇੱਕ ਹੀ ਸੀ ਕਿ ਮੈਂ ਤੁਹਾਡੇ ਵਾਸਤੇ ਬਹੁਤ ਮਾਲ ਇਕੱਠਾ ਕਰਦਾ ਅਤੇ ਆਪ ਜਾਂ ਨਵੇਂ ਜਾ ਕੇ ਸੜਦਾ, ਦੂਸਰਾ ਰਸਤਾ ਇਹ ਸੀ ਕਿ ਮੈਂ ਤੁਹਾਨੂੰ ਅੱਲਾ ਦੇ ਵਾਲੇ ਕਰਦਾ ਅਤੇ ਆਪ ਆਪਣੇ ਆਪ ਨੂੰ ਮੈਂ ਜਨਮ ਦੀ ਅੱਗ ਤੋਂ, ਦੋਜ਼ਖ ਦੀ ਅੱਗ ਤੋਂ ਬਚਾ ਲਿਆ। ਤੁਹਾਡੇ ਬਾਪ ਨੇ ਦੂਸਰਾ ਰਸਤਾ ਪਸੰਦ ਕੀਤਾ, ਮੈਂ ਤੁਹਾਨੂੰ ਅੱਲਾ ਦੇ ਵਾਲੇ ਕਰਨਾ। ਅਸਲਾਮ ਵਾਲੇਕੁਮ, ਸਲਾਮ ਕੀਤਾ ਅਤੇ ਸਿਰ ਸੁੱਟ ਦਿੱਤਾ, ਆਪਣੀ ਜਾਨ ਮਾਲਕ ਨੂੰ ਪੇਸ਼ ਕਰ ਦਿੱਤੀ। ਔਰ ਇਹ ਗੱਲ ਰਿਕਾਰਡ ਦੇ ਉੱਤੇ ਕਿ ਉਹਨਾਂ ਦੇ ਬੱਚਿਆਂ ਨੂੰ ਅੱਲਾ ਤਾਲਾ ਨੇ ਬਹੁਤ ਰੰਗਿਆ, ਬਹੁਤ ਮਾਲਦਾਰ ਬਣਾਇਆ, ਕਾਰੋਬਾਰ ਕੀਤੇ, ਅੱਲਾ ਨੇ ਕਾਰੋਬਾਰਾਂ 'ਚ ਬਰਕਤ ਪਾਈ, ਲੇਕਿਨ ਬੱਚਿਆਂ ਦਾ, ਬੱਚਿਆਂ ਦੀ ਦੂਰੀ ਦੁਨੀਆ ਨੂੰ ਸੋਹਣਾ ਬਣਾਉਣ ਵਾਸਤੇ ਉਹਨਾਂ ਨੇ ਆਪਣੀ ਆਖਤ ਖਰਾਬ ਨਹੀਂ ਕੀਤੀ। ਤੋ ਨਾਨੂ ਨਰਜ਼ੁਕੁਮ ਵਈਆਕੁਮ, ਅਸੀਂ ਉਹਨਾਂ ਦੇ ਵੀ, ਉਹਨਾਂ ਨੂੰ ਵੀ ਖੁਆਉਂਦੇ ਹਾਂ ਅਸੀਂ, ਅਤੇ ਤੁਹਾਨੂੰ ਵੀ ਖੁਆਉਂਦੇ ਹਾਂ। ਇੰਨਾ ਕਤਲਾ ਹੁਮਕਾਨ ਖੇਤਾਨ ਕਬੀਰਾ, ਕੋਈ ਸ਼ੱਕ ਨਹੀਂ, ਆਪਣੀ ਔਲਾਦ ਨੂੰ ਕਤਲ ਕਰਨਾ, ਆਪਣੇ ਬੱਚਿਆਂ ਨੂੰ ਕਤਲ ਕਰਨਾ, ਇਹ ਬਹੁਤ ਵੱਡਾ ਗੁਨਾਹ ਹੈ। ਵਲਾ ਤਕਰਬੁ ਜ਼ਿਨਾ ਇੰਨਹੁ ਕਾਨਾ ਫਾਹਿਸ਼ਤਨ ਵਸਾ ਸਬੀਲਾ, ਜ਼ਿਨਾ ਦੇ ਕਰੀਬ ਵੀ ਨਾ ਜਾਓ, ਨੇੜੇ ਵੀ ਨਾ ਜਾਓ। ਕਿਉਂ? ਇੰਨਹੁ ਕਾਨਾ ਫਾਹਿਸ਼ਤਨ, ਇੱਕ ਬੇਹਯਾਈ ਹੈ, ਵਸਾ ਸਬੀਲਾ, ਔਰ ਇੱਕ ਬੁਰਾ ਰਸਤਾ ਹੈ। ਦੋਸਤੋ ਭਾਈਓ, ਇੱਕ ਗੱਲ ਦੇ ਉੱਤੇ ਗੌਰ ਕਰੋ ਕਿ ਨਿਕਾਹ ਅਤੇ ਜ਼ਨਾ 'ਚ ਕੀ ਫਰਕ ਹੈ। ਇਸਲਾਮ ਨੇ ਸਾਨੂੰ, ਸਾਡੇ ਰੱਬ ਨੇ, ਸਾਡੇ ਰੱਬ ਦੇ ਪੈਗੰਬਰ ਨੇ ਸੱਲੱਲਾਹੁ ਅਲੈਹਿ ਵਸੱਲਮ ਸਾਨੂੰ ਨਿਕਾਹ ਦਾ ਤਰੀਕਾ ਸਿਖਾਇਆ। ਭਾਵੇਂ ਕੋਈ ਜ਼ਨਾ ਕਰੇ ਅਤੇ ਭਾਵੇਂ ਕੋਈ ਨਿਕਾਹ ਕਰੇ, ਕੰਮ ਤਾਂ ਇੱਕੋ ਹੀ ਹੁੰਦਾ, ਫਰਕ ਕੀ ਹੈ? ਇਹ ਅੱਲਾਹ ਤਾਲਾ ਨੇ ਅਤੇ ਉਹਦੇ ਰਸੂਲ ਨੇ ਆਪਣੀ ਮੰਨਣ ਵਾਲੀਆਂ ਉੱਤੇ ਬੜਾ ਅਹਿਸਾਨ ਕੀਤਾ। ਖੁਲਾਸਾ ਕੀ ਹੈ ਨਿਕਾਹ ਦਾ? ਮਰਦ ਬੜਾ ਸ਼ਰਾਰਤੀ ਹੈ। ਅੱਲਾਹ ਤਾਲਾ ਨੇ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਸੂਰਤ ਆਲ ਇਮਰਾਨ ਦੀ 14ਵੀਂ ਆਇਤ ਹੈ ਕਿ ਅਸੀਂ ਲੋਕਾਂ ਦੇ ਵਾਸਤੇ, ਯਾਨੀ ਮਰਦਾਂ ਦੇ ਵਾਸਤੇ ਬੜਾ ਸੋਹਣਾ ਬਣਾ ਕੇ ਦਿਖਾਇਆ ਉਹਨਾਂ ਨੂੰ। ਕੀ ਸੋਹਣਾ ਬਣਾ ਕੇ ਦਿਖਾਇਆ? ਸਭ ਤੋਂ ਪਹਿਲੇ ਔਰਤਾਂ ਦਾ ਜ਼ਿਕਰ ਕੀਤਾ, ਫਿਰ ਪੁੱਤਰਾਂ ਦਾ ਜ਼ਿਕਰ ਕੀਤਾ, ਫਿਰ ਬੈਂਕ ਬੈਲੈਂਸ ਦਾ ਜ਼ਿਕਰ ਕੀਤਾ, ਸੋਨੇ ਚਾਂਦੀ ਦੇ ਢੇਰ, ਔਰ ਫਿਰ ਉਮਦਾ ਨਸਲ ਦੇ ਘੋੜੇ ਸਵਾਰੀਆਂ, ਔਰ ਫਿਰ ਬੁੱਢੇ ਬਾਰੇ ਡੰਗਰ ਅਤੇ ਬਾਈ ਬੀਜੀ। ਅੱਜ ਵੀ ਅਸੀਂ ਦੇਖੀਏ ਤਾਂ ਮਰਦ ਦੀ ਸਭ ਤੋਂ ਜ਼ਿਆਦਾ ਹਰਕਤਾਂ ਉਹ ਔਰਤ ਦੇ ਮਗਰ ਹੁੰਦੀਆਂ, ਗੈਰ ਇਰਾਦੀ ਤੌਰ 'ਤੇ, ਯਾਨੀ ਬੇਸਮਝਿਆਂ ਬੁੱਝਿਆਂ ਜਿਹੜੀਆਂ ਹਰਕਤਾਂ ਹੋਣਗੀਆਂ ਉਹ ਔਰਤ ਦੇ ਮਗਰ ਹੋਣਗੀਆਂ। ਹਾਂ, ਮਰਦ ਦੀ ਜਿਹੜੀ ਸਮਝਦਾਰ ਸੋਚ ਸਮਝ ਕੇ ਜੋ ਕੁਛ ਕਰ ਰਿਹਾ ਉਹ ਸਭ ਤੋਂ ਜ਼ਿਆਦਾ ਆਪਣੇ ਪੁੱਤਰਾਂ ਵਾਸਤੇ ਕਰ ਰਿਹਾ। ਅਸੀਂ ਦੁਕਾਨ 'ਤੇ ਕਿਉਂ ਜਾਂਦੇ ਹਾਂ? ਅਸੀਂ ਨੌਕਰੀ 'ਤੇ ਕਿਉਂ ਜਾਂਦੇ ਹਾਂ? ਅਸੀਂ ਮਜ਼ਦੂਰੀ ਕਿਉਂ ਕਰਦੇ ਹਾਂ? ਅਸੀਂ ਆਪਣੇ ਦਫ਼ਤਰ ਕਿਉਂ ਜਾਂਦੇ ਹਾਂ? ਸਿਰਫ ਇਸ ਵਾਸਤੇ ਕਿ ਚਲੋ ਚਾਰ ਪੈਸੇ ਕਮਾ ਕੇ ਆਈਏ ਅਤੇ ਆਪਣੇ ਔਲਾਦ ਦੇ ਮੂੰਹ 'ਚ ਪਾਈਏ। ਦੂਸਰਾ, ਮਰਦ ਦੀ ਕਮਜ਼ੋਰੀਆਂ 'ਚ ਇੱਕ ਕਮਜ਼ੋਰੀ ਕੀ ਹੈ? ਦੌਲਤ, ਬੈਂਕ ਬੈਲੈਂਸ। ਮਰਦ ਦੀ ਚੌਥੀ ਕਮਜ਼ੋਰੀ ਸਵਾਰੀ ਹੈ। ਇੱਕ ਹੈ ਸਵਾਰੀ ਦਾ ਜ਼ਰੂਰਤ ਹੋਣਾ, ਯਾਨੀ ਜਦੋਂ ਕੁਰਾਨ ਸ਼ਰੀਫ ਨਾਜ਼ਲ ਹੋ ਰਿਹਾ ਸੀ ਕੋਈ ਖੋਤੇ 'ਤੇ ਬਹਿ ਕੇ ਬੰਦਾ ਇੱਥੋਂ ਉੱਥੇ ਜਾ ਸਕਦਾ, ਖੱਚਰ 'ਤੇ ਬਹਿ ਕੇ ਵੀ ਜਾ ਸਕਦਾ, ਲੇਕਿਨ ਇੱਕ ਨਸਲਦਾਰ ਘੋੜਾ ਹੋਵੇ ਉਹਦੇ 'ਤੇ ਚੜ੍ਹਨ ਦਾ ਦੋ ਸਵਾਦ ਉਹ ਹੋਰ ਹੈ। ਉਹ ਵੀ ਘੋੜਾ ਹੀ, ਉਹ ਵੀ ਚੌਦੀਆਂ ਵੀ ਚਾਰ ਲੱਤਾਂ। ਇਸ ਤਰ੍ਹਾਂ ਅੱਜ ਇੱਕ ਸਜ਼ੂਕੀ ਮਹਿਰਾਨ 'ਚ ਬਹਿ ਜਾਓ ਅਤੇ ਉਹ ਵੀ ਤੁਹਾਨੂੰ ਇੱਥੋਂ ਉੱਥੇ ਪਹੁੰਚਾ ਦੇਗੀ ਜਿੱਥੇ ਤੁਸੀਂ ਜਾਣਾ। ਲੇਕਿਨ ਮਰਦ ਕੋਲ 4 ਪੈਸੇ ਹੋਰ ਆਉਣਗੇ ਤਾਂ ਕਲਟਸ ਲੈਗਾ, ਹੋਰ 4 ਪੈਸੇ ਆਉਣਗੇ ਤਾਂ ਕਰੋਲਾ ਲੈਗਾ, ਹੋਰ 4 ਪੈਸੇ ਹੋਣਗੇ ਤਾਂ ਉਹ ਹੋਂਡਾ ਅਕੋਰਡ ਲੈਗਾ ਜਾਂ ਹੋਂਡਾ ਸਿਵਿਕ ਲੈਗਾ। ਇਹ ਕੀ ਹੈ, ਮਰਦ ਦੀਆਂ ਕਮਜ਼ੋਰੀਆਂ। ਔਰ ਹੋਰ 4 ਪੈਸੇ ਹੋਣਗੇ ਤਾਂ ਮਰਸਡੀਜ਼ ਵੀ ਲੈਗਾ ਅਤੇ ਲੈਂਡ ਕਰੂਜ਼ਰ ਵੀ ਲੈਗਾ। ਔਰ ਬੁੱਢਾ ਹੋ ਜਾਂਦਾ ਜਦੋਂ ਮਰਦ, ਅਤੇ ਭਾਵੇਂ ਉਹ ਜਿਹੜੇ ਜ਼ਿੰਮੇਦਾਰ ਲੋਕ ਹਨ, ਜਿਹੜੇ ਕਾਸ਼ਤਕਾਰ ਲੋਕ ਹਨ, ਉਹ ਤਾਂ ਸ਼ੁਰੂ ਤੋਂ ਡੰਗਰ ਅਤੇ ਜ਼ਮੀਨ ਵਾਹਣ ਵਾਸਤੇ ਉਹਨਾਂ ਨੂੰ ਬੜਾ ਸ਼ੌਕ ਹੁੰਦਾ, ਲੇਕਿਨ ਉਹ ਲੋਕ ਜਿਹੜੇ ਕਾਰੋਬਾਰੀ ਹਨ ਔਰ ਸਨਅਤਕਾਰ ਹਨ, ਉਹਨਾਂ ਦੀਆਂ ਫੈਕਟਰੀਆਂ ਹਨ, ਮਿਲਾਂ ਹਨ, ਉਹ ਵੀ ਬੁੱਢੇ ਬਾਰੇ ਫਾਰਮ ਹਾਊਸ ਬਣਾਉਂਦੇ ਨੇ ਅਤੇ ਕਰਦੇ ਕੀ ਹਨ ਉੱਥੇ, ਉੱਥੇ ਵਾਈ ਬੀਜੀ ਕਰਦੇ ਨੇ ਅਤੇ ਡੰਗਰ ਪਾਲਦੇ ਨੇ। ਤਾਂ ਆਖਿਰ ਤਾਂ ਕਿਹਾ ਵਲ ਅਨਾਮ ਏ ਵਲ ਹਰਸ, ਲੇਕਿਨ ਸਭ ਤੋਂ ਜ਼ਿਆਦਾ ਬੰਦੇ 'ਚ ਅੱਲਾਹ ਤਾਲਾ ਨੇ ਜਿਹੜੀ ਖਿੱਚ ਰੱਖੀ ਹੈ ਉਹ ਔਰਤ ਦੇ ਵਿੱਚ ਰੱਖੀ ਹੈ ਬੰਦੇ ਦੇ ਵਾਸਤੇ। ਔਰਤ ਭਾਵੇਂ ਗੋਰੀ ਹੋਵੇ ਭਾਵੇਂ ਕਾਲੀ ਹੋਵੇ, ਬੰਦੇ ਦੀ ਨਜ਼ਰ ਉਹਦੇ 'ਤੇ ਉੱਠਦੀ ਹੈ। ਬੰਦਾ ਚਾਹੁੰਦਾ ਕਿ ਮੈਂ ਇਹਦੇ ਨਾਲ ਮਜ਼ਾ ਲਵਾਂ, ਇਹਦੇ ਕੋਲੋਂ ਉਹਨੂੰ ਦੇਖ ਕੇ ਵੀ ਮਜ਼ਾ ਲੈਂਦਾ, ਉਹਦੇ ਨਾਲ ਗੱਪਸ਼ੱਪ ਲਾ ਕੇ ਵੀ ਮਜ਼ਾ ਲੈਂਦਾ, ਉਹਨੂੰ ਛੇੜਛਾੜ ਕਰਕੇ ਵੀ ਮਜ਼ਾ ਲੈਂਦਾ, ਔਰ ਉਹਦੇ ਨਾਲ ਜਿਨਸੀ ਅਮਲ ਕਰਕੇ ਵੀ ਉਹ ਮਜ਼ਾ ਲੈਂਦਾ। ਦੀਨ ਕੀ ਕਹਿੰਦਾ ਔਰਤ ਨੂੰ, ਖਾਸ ਤੌਰ 'ਤੇ ਅੱਲਾਹ ਅਤੇ ਉਹਦੇ ਰਸੂਲ ਨੂੰ ਮੰਨਣ ਵਾਲੀ ਔਰਤ ਨੂੰ ਸਾਡਾ ਦੀਨ ਕੀ ਕਹਿੰਦਾ ਕਿ ਜਦੋਂ ਤੱਕ ਕੋਈ ਮਰਦ 2 ਗਵਾਵਾਂ ਦੀ ਮੌਜੂਦਗੀ ਦੇ ਵਿੱਚ ਤੇਰੇ ਰੋਟੀ, ਕੱਪੜਾ, ਮਕਾਨ ਅਤੇ ਇੱਜ਼ਤ ਆਬਰੂ ਦੀ ਹਿਫਾਜ਼ਤ ਦਾ ਜ਼ਿੰਮਾ ਨਾ ਲੈ ਲਵੇ ਅਤੇ ਤੈਨੂੰ ਆਪਣੀ ਵਿਰਾਸਤ ਵੀ ਸ਼ਰੀਕ ਨਾ ਕਰ ਲਵੇ, ਤੂੰ ਇਹਨੂੰ ਨਾ ਹੱਸ ਕੇ ਦਿਖਾਈ, ਨਾ ਇਹਦੇ ਨਾਲ ਅੱਖਾਂ ਚਾਰ ਕਰੀ, ਨਾ ਇਹਨੂੰ ਆਪਣਾ ਚਿਹਰਾ ਦਿਖਾਈ, ਯਾਨੀ ਚਿਹਰਾ ਦਿਖਾਇਆ ਲੇਕਿਨ ਰਾਹ ਟੁਰਨ ਵਾਸਤੇ ਬੰਦੇ ਨੂੰ, ਔਰਤ ਨੂੰ ਜ਼ਾਹਿਰ ਹੈ ਆਪਣੀ ਅੱਖ ਜਿਹੜੀ ਹੈ ਖੁੱਲ੍ਹੀ ਰੱਖਣੀ ਪੈਂਦੀ ਹੈ, ਉਹਦੇ 'ਚ ਵੀ ਉਹ ਮਰਦ ਵੱਲ ਨਾ ਦੇਖੇ, ਉਹਨੂੰ ਖੁਸ਼ ਨਾ ਕਰੇ, ਬਸ ਆਪਣਾ ਰਾਹ ਦੇਖੇ, ਆਪਣੇ ਕੰਮ ਦਾ ਖਰਜ਼ ਰੱਖੇ, ਇਹਨੂੰ ਖੁਸ਼ ਨਾ ਕਰੇ ਜਦੋਂ ਤੱਕ ਉਹਦੇ ਨਾਲ ਨਿਕਾਹ ਨਾ ਕਰ ਲਵੇ। ਜਦੋਂ ਇੱਕ ਬੰਦਾ ਇੱਕ ਔਰਤ ਨਾਲ ਨਿਕਾਹ ਕਰ ਲੈਂਦਾ, ਹੁਣ ਉਹਦੀ ਰੋਟੀ ਉਹਦੇ ਜ਼ਿੰਮੇ, ਉਹਦਾ ਕੱਪੜਾ ਉਹਦੇ ਜ਼ਿੰਮੇ, ਉਹਨੂੰ ਰਿਹਾਇਸ਼ ਦੇਣਾ ਉਹਦੇ ਜ਼ਿੰਮੇ, ਉਹਦੀ ਇੱਜ਼ਤ ਆਬਰੂ ਦੀ ਹਿਫਾਜ਼ਤ ਕਰਨਾ ਉਹਦੇ ਜ਼ਿੰਮੇ, ਔਰ ਇਸ ਤਰ੍ਹਾਂ ਹੀ ਬੀਵੀ ਜਿਹੜੀ ਹੁੰਦੀ ਹੈ ਉਹਦੇ ਮਰਨ 'ਤੇ ਉਹਦੀ ਵਿਰਾਸਤ ਦੇ ਵਿੱਚ ਵੀ ਸ਼ਰੀਕ ਹੁੰਦੀ ਹੈ। ਅੱਲਾਹ ਨੇ ਕੁਰਾਨ ਸ਼ਰੀਫ 'ਚ ਉਹਦਾ ਹਿੱਸਾ ਬਿਆਨ ਕੀਤਾ ਹੈ ਕਿ ਐਨਵਾਂ ਹਿੱਸਾ ਜਿਹੜਾ ਤੇਰੀ ਬੀਵੀ ਦਾ। ਲੇਕਿਨ ਔਰਤ ਜਿਹੜੀ ਹੈ ਉਹ ਆਪਣੇ ਨਫੇ ਨੁਕਸਾਨ ਨੂੰ ਨਹੀਂ ਸਮਝਦੀ, ਉਹ ਕਹਿੰਦੀ ਹੈ ਕਿ ਚਲੋ ਜੀ ਠੀਕ ਹੈ, ਬੰਦਾ ਅਗਰ ਮੈਨੂੰ ਕੁਛ ਚਾਹ ਦਾ ਕੱਪ ਪਿਆ ਰਿਹਾ ਤਾਂ ਪੀ ਲੈਂਦੀ ਹਾਂ ਤਾਂ ਮੇਰਾ ਕੀ ਜਾਂਦਾ, ਜੇ ਮੈਨੂੰ ਉਹ ਫੁੱਲ ਕਰਕੇ ਪੇਸ਼ ਕਰ ਰਿਹਾ ਤਾਂ ਮੈਂ ਲੈ ਲੈਣੀ ਹਾਂ, ਮੇਰਾ ਕੀ ਜਾਂਦਾ, ਉਹਨੂੰ ਬੇਵਕੂਫ ਬਣਾ ਲਵਾਂ। ਔਰਤ ਸਮਝਦੀ ਕਿ ਮੈਂ ਮਰਦ ਨੂੰ ਬੇਵਕੂਫ ਬਣਾ ਰਹੀ ਹਾਂ, ਲੇਕਿਨ ਅਸਲ ਦੇ 'ਚ ਬੇਵਕੂਫ ਵਿਚਾਰੀ ਉਹ ਆਪ ਬਣ ਰਹੀ ਹੁੰਦੀ ਹੈ। ਇਸ ਵਾਸਤੇ ਕਿ ਮਰਦ ਚਾਹੁੰਦਾ ਕਿ ਮੈਂ ਉਹ ਸਾਰਾ ਕੁਛ ਨਾ ਦਿਆਂ ਉਹਨੂੰ, ਨਾ ਉਹਨੂੰ ਰੋਟੀ ਦਾ ਜ਼ਿੰਮਾ ਲਵਾਂ, ਨਾ ਉਹਦੀ ਰਿਹਾਇਸ਼ ਦਾ ਜ਼ਿੰਮਾ ਲਵਾਂ, ਨਾ ਇੱਜ਼ਤ ਆਬਰੂ ਦਾ ਜ਼ਿੰਮਾ ਲਵਾਂ, ਨਾ ਆਪਣੀ ਵਿਰਾਸਤ 'ਚ ਸ਼ਰੀਕ ਕਰਾਂ, ਸਿਰਫ ਉਹਦੇ ਕੱਪੜਿਆਂ ਦੀ ਤਾਰੀਫ ਕਰਕੇ, ਅੱਜ ਤਾਂ ਬੜੇ ਕੱਪੜੇ ਬੜੇ ਵਧੀਆ ਪਾਏ ਤੂੰ, ਅੱਜ ਤਾਂ ਤੂੰ ਬੜੀ ਸੋਹਣੀ ਲੱਗ ਰਹੀ ਹੈ, ਤੂੰ ਬੜੀ ਸੋਹਣੀ ਹੈ ਬਈ। ਅੱਜ ਕੱਲ੍ਹ ਇੱਕ ਨਵਾਂ ਸਿਲਸਿਲਾ ਚੱਲਿਆ ਹੈ ਕਿ ਕੋ ਐਜੂਕੇਸ਼ਨ ਦੇ ਵਿੱਚ ਪੜ੍ਹਦੇ ਆਇਆ, ਬੱਚੀਆਂ ਨੂੰ ਆਉਣ ਦੇ ਪ੍ਰੋਫੈਸਰ ਖਰਾਬ ਕਰਦੇ ਨੇ। ਬੱਚੀ ਇੱਕ ਜ਼ਹੀਨ ਬੱਚੀ ਹੈ, ਉਹ ਚੰਗੇ ਜਵਾਬ ਦਿੰਦੀ ਹੈ, ਚੰਗੇ ਪਰਚੇ ਹੱਲ ਕਰਦੀ ਹੈ, ਉਹ ਉਹਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਉਹਦੀ ਤਾਰੀਫ ਕਰਦਾ ਕਿ ਵਾਹ ਵੀ ਵਾਹ ਤੇਰਾ ਪਰਚਾ ਦੇਖ ਕੇ ਤਾਂ ਮੇਰਾ ਰੂਹ ਖੁਸ਼ ਹੋ ਗਿਆ, ਬੜੀ ਜ਼ਹੀਨ ਹੈ, ਤੂੰ ਹੋਰ ਥੋੜ੍ਹੀ ਜਿਹੀ ਮਿਹਨਤ ਕਰ, ਮੈਂ ਤੇਰੀ ਮਦਦ ਕਰਿਆ ਕਰਾਂਗਾ। ਔਰ ਇਸ ਤਰ੍ਹਾਂ ਉਹਦੇ ਕੋਲ ਬਹਿ ਕੇ ਉਹਦੇ ਨਾਲ ਗੱਪਸ਼ੱਪ ਲਾ ਕੇ ਫਿਰ ਉਹਨੂੰ ਧੋਖਾ ਦਿੰਦੇ ਨੇ ਕਿ ਮੈਂ ਤੇਰੇ ਨਾਲ ਵਿਆਹ ਕਰਨਾ, ਔਰ ਵਿਆਹ ਵੀ ਕਿਹੜਾ, ਹਾਲੀ ਮੈਂ ਬਾਲ ਬੱਚੇਦਾਰ ਹਾਂ, ਮੈਂ ਹਾਲੀ ਫਿਲਹਾਲ ਇਹਦਾ ਐਲਾਨ ਨਹੀਂ ਕਰਨਾ ਚਾਹੁੰਦਾ, ਅਤੇ ਫਿਰ ਮੈਂ ਵਕਤ 'ਤੇ ਐਲਾਨ ਕਰਾਂਗਾ। 7-8 ਸਾਲ ਜਿਹੜਾ ਹੈ ਉਹਦੇ ਨਾਲ ਮਜ਼ੇ ਲੈ, ਉਸ ਤੋਂ ਬਾਅਦ ਕਿਹਾ ਕਿ ਨਹੀਂ ਜੀ ਮੇਰੇ ਬੱਚੇ ਨਹੀਂ ਮੰਨਦੇ ਅਤੇ ਮੇਰੀ ਬੀਵੀ ਨਹੀਂ ਮੰਨਦੀ, ਔਰ ਨਾ ਉਹਦਾ ਕੋਈ ਗਵਾਹ ਸੀ, ਨਾ ਉਹਦਾ ਕੁਛ ਸੀ, ਆਪਣੇ ਗਵਾਹ ਰੱਖੇ ਸਨ, ਨਿਕਾਹ ਤਾਂ ਹੋ ਗਿਆ ਸ਼ਰੀ ਲਿਹਾਜ਼ ਨਾਲ, ਲੇਕਿਨ ਉਹ ਔਰਤ ਕਿਸੇ ਕੰਮ ਦੀ ਰਹਿ ਗਈ। ਇਹ ਜਿਹੜੇ ਚੀਜ਼ ਹੈ ਕਿ ਜਦੋਂ ਤੱਕ 2 ਗਵਾਹਾਂ ਦੀ ਮੌਜੂਦਗੀ 'ਚ, ਉਹ ਗਵਾਹ ਪਤਾ ਹੋਣੇ ਚਾਹੀਦੇ ਨੇ ਕੌਣ ਹੈ, ਰਜਿਸਟਰ ਹੋਵੇ ਨਿਕਾਹ ਪੂਰਾ, ਤਾਂ ਉਹਦੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨੂੰ ਮਿਲਣਗੀਆਂ, ਵਰਨਾ ਤਾਂ ਕੁਛ ਨਹੀਂ ਲੱਭਣਾ। ਅਤੇ ਇਸ ਤੋਂ ਮਨਾ ਕੀਤਾ, ਜਦੋਂ ਕਿਸੇ ਮੁਆਸ਼ਰੇ ਦੇ ਵਿੱਚ, ਜਦੋਂ ਕਿਸੇ ਸੁਸਾਇਟੀ ਦੇ ਵਿੱਚ ਜ਼ਨਾ ਆਮ ਹੋ ਜਾਵੇ, ਜਦੋਂ ਕੋਈ ਸ਼ਾਦੀਸ਼ੁਦਾ ਬੰਦਾ ਉਹ ਕਿਸੇ ਪਾਸੇ ਮੂੰਹ ਕਾਲਾ ਕਰਦਾ, ਸਭ ਤੋਂ ਪਹਿਲੇ ਜਿਹੜੀ ਉਹਨੂੰ ਕੈਸ਼ ਸਜ਼ਾ ਮਿਲਦੀ ਹੈ ਉਹ ਕੀ ਹੈ ਕਿ ਅੱਲਾਹ ਤਾਲਾ ਉਹਦੀ ਬੀਵੀ ਦੇ ਦਿਲ 'ਚ ਉਹਦੀ ਇੱਜ਼ਤ ਕੱਢ ਲੈਂਦਾ। ਯਾਨੀ ਉਹ ਇੱਧਰੋਂ ਸ਼ੱਕ ਕਰੇਗੀ, ਉੱਧਰ ਸ਼ੱਕ ਕਰੇਗੀ, ਉਹਨੇ ਖੇ ਉੱਥੇ ਖਾਧੀ ਹੈ, ਉਹਨੂੰ ਕੁਛ ਪਤਾ ਨਹੀਂ। ਲੇਕਿਨ ਮਰਦ ਕੋਈ ਸ਼ਕੁਸ਼ ਵਿੱਚ ਔਰਤ ਜਿਹੜੀ ਹੈ ਮੁਬਤਲਾ ਹੋਏਗੀ ਇੱਧਰ ਉੱਧਰ, ਉੱਥੋਂ ਗਰਮੀ ਖਾਏਗਾ ਔਰ ਘਰ ਦਾ ਸਾਰਾ ਮਾਹੌਲ ਖਰਾਬ ਹੋਏਗਾ। ਬਾਲ ਬੱਚੇਦਾਰ ਆਦਮੀ ਹੈ, ਬੀਵੀ ਨੂੰ ਤਲਾਕ ਦੇ ਦਿੱਤੀ ਗਰਮੀ ਖਾ ਕੇ, ਗਲਤੀ ਆਪਣੀ ਸੀ, ਲੇਕਿਨ ਉਹਦਾ ਕੀ ਹੈ ਕਿ ਬੱਚੇ ਵੀ ਖਰਾਬ ਹੋਣਗੇ, ਆਪ ਵੀ ਖਰਾਬ ਹੋਏਗਾ। ਇਸ ਵਾਸਤੇ ਅੱਲਾਹ ਦੇ ਉਹਦੇ ਰਸੂਲ ਨੇ ਜਿਹੜੀਆਂ ਸਾਨੂੰ ਗੱਲਾਂ ਦੱਸੀਆਂ ਹਨ ਉਹਨਾਂ 'ਤੇ ਅਮਲ ਕਰਾਂਗੇ, ਸਾਡੀ ਦੁਨੀਆ ਵੀ ਸੰਵਰ ਜਾਏਗੀ ਅਤੇ ਸਾਡੀ ਆਖਰਤ ਵੀ ਸੰਵਰ ਜਾਏਗੀ। ਇਹ ਦੂਸਰੀ ਗੱਲ ਇਹਦੀ ਹੈ ਕਿ ਜਿੰਨੇ ਲੋਕ ਵੀ ਬਦਕਾਰੀ ਦੇ ਵਿੱਚ ਪੈਂਦੇ ਨੇ, ਅਗਰ ਤੁਸੀਂ ਕਿਸੇ ਜ਼ਰੀਏ ਦੇ ਨਾਲ ਮਾਲੂਮ ਕਰੋ ਕਿ ਉਹ ਕਿਉਂ ਇਸ ਖੇ ਖਾਣ 'ਚ ਪੈ ਗਿਆ, ਤਾਂ ਪਤਾ ਲੱਗੇਗਾ ਕਿ ਉਹਨਾਂ ਦਾ ਇਰਾਦਾ ਇਹ ਨਹੀਂ ਸੀ, ਬਸ ਹੁੰਦਿਆਂ ਹੁੰਦਿਆਂ ਹੀ ਹੋ ਗਿਆ। ਉਹ ਸਰਾਇਕੀ ਦੇ ਵਿੱਚ ਕਿਸੇ ਨੇ ਕਿਹਾ ਥੀਂਦਿਆਂ ਥੀਂਦਿਆਂ ਥੀ ਗਿਆ, ਕਿਸੇ ਨੇ ਪੁੱਛਿਆ ਕਿਸੇ ਬੰਦੇ ਨੂੰ ਕਿ ਸਾਈਂ ਤੂੰ ਤਾਂ ਚੰਗਾ ਵਾਲਾ ਬੰਦਾ ਹੈ ਅਤੇ ਇਹ ਕੀ ਥੀ ਗਿਆ, ਤੂੰ ਕਹਿੰਦਾ ਜੀ ਥੀਂਦਿਆਂ ਥੀਂਦਿਆਂ ਥੀ ਗਿਆ। ਉਹ ਥੀਂਦਿਆਂ ਥੀਂਦਿਆਂ ਕਿਆ ਹੈ, ਉਹ ਕੀ ਹੈ ਥੀਂਦਿਆਂ ਥੀਂਦਿਆਂ, ਕਿ ਬੰਦਾ ਸਮਝਦਾ ਕਿ ਚਲੋ ਮੈਂ ਤਾਂ ਐਵੇਂ ਗੱਪਸ਼ਪ ਹੀ ਲਾ ਰਿਹਾ, ਮੈਂ ਕੀ ਕਰ ਰਿਹਾ। ਇਹਦਾ ਤੁਸੀਂ ਨਕਸ਼ਾ ਦੇਖੋ ਕਿ ਉਹ ਬੱਚੇ ਜਿਹੜੇ ਕਿਸੇ ਅੱਛੇ ਮਾਹੌਲ ਦੇ ਵਿੱਚ ਪੜ੍ਹੇ, ਨੇਕ ਖਾਨਦਾਨ ਦੇ ਵਿੱਚ ਪੈਦਾ ਹੋਏ, ਪਲੇ ਜਵਾਨ ਹੋਏ, ਮੈਟ੍ਰਿਕ ਵੀ ਉਹਨਾਂ ਨੇ ਇੱਕ ਅੱਛੇ ਸਕੂਲ 'ਚ ਕੀਤਾ ਜਿੱਥੇ ਅੱਛਾ ਮਾਹੌਲ ਸੀ, ਕੋਈ ਐਜੂਕੇਸ਼ਨ ਕੋਈ ਨਹੀਂ ਸੀ, ਐੱਫ ਐੱਸ ਸੀ ਵੀ ਉੱਥੇ ਕੀਤੀ, ਐੱਫ ਏ ਵੀ ਉੱਥੇ ਕੀਤਾ ਜਿੱਥੇ ਕੋਈ ਐਜੂਕੇਸ਼ਨ, ਇੱਕਦਮ ਚਲੇ ਗਿਆ ਉਹਦੀ ਯੂਨੀਵਰਸਿਟੀ ਦੇ ਵਿੱਚ, ਕਿਸੇ ਗੈਰ ਔਰਤ ਨਾਲ ਕਦੀ ਗੱਲ ਵੀ ਨਹੀਂ ਸੀ ਕੀਤੀ, ਇੱਕਦਮ ਉੱਥੇ ਕੁੜੀਆਂ ਦੇ ਸਾਹਮਣੇ ਮੌਜਾਂ ਲੱਗੀਆਂ ਸੀ। ਅਤੇ ਪਹਿਲੇ ਦਿਨ ਕੁੜੀ ਉਹਨੂੰ ਕੋਈ ਰਾਹ ਪੁੱਛ ਲੈਂਦੀ ਹੈ ਨਾ, ਤਾਂ ਉਹਦੇ ਪਸੀਨੇ ਛੁੱਟ ਜਾਂਦੇ, ਗੱਲ ਹੀ ਨਹੀਂ ਕਰ ਸਕਦਾ ਉਹਦੇ ਨਾਲ। ਲੇਕਿਨ ਜੇਕਰ ਉਹ ਇਹਤਿਆਤ ਨਹੀਂ ਕਰਦਾ, ਇਹ ਨਹੀਂ ਤੈਅ ਕਰਦਾ ਕਿ ਇਹ ਮੇਰੀ ਲਾਈਨ ਹੈ, ਮੈਂ ਇਸ ਤੋਂ ਅੱਗੇ ਨੂੰ ਕਿਸੇ ਨੇ ਆਉਣ ਦੇਣਾ, ਤਾਂ ਫਿਰ ਕੀ ਹੁੰਦਾ, ਹਫ਼ਤੇ ਬਾਅਦ ਉਹ ਪਹਿਲੇ ਤਾਂ ਸਿਰਫ ਕੋਰਸ ਦੀਆਂ ਗੱਲਾਂ ਸ਼ੁਰੂ ਕਰਦਾ, ਫਿਰ ਗੱਪਸ਼ਪ ਸ਼ੁਰੂ ਹੋ ਜਾਂਦੀ ਹੈ, ਤਾਰਫ ਹੁੰਦਾ, ਔਰ ਹਰ ਕਿਸਮ ਦੀ ਗੁਫ਼ਤਗੂ ਸ਼ੁਰੂ ਹੋ ਜਾਂਦੀ, ਹਾਸਾ ਮਜ਼ਾਕ ਵੀ ਸ਼ੁਰੂ ਹੋ ਜਾਂਦਾ, ਹਾਸਾ ਮਜ਼ਾਕ ਹੋਏਗਾ ਤਾਂ ਕੋਹਣੀ ਵੀ ਮਾਰੀ ਜਾਏਗੀ ਅਤੇ ਹੱਥ 'ਤੇ ਹੱਥ ਵੀ ਮਾਰਿਆ ਜਾਏਗਾ। ਔਰ ਫਿਰ ਕੋਈ ਚੀਜ਼ ਜਿਹੜੀ ਹੈ, ਕੋਈ ਚੀਜ਼ ਦਿਖਾਈ, ਉਹਨੇ ਖੋਣ ਦੀ ਕੋਸ਼ਿਸ਼ ਕੀਤੀ, ਭਰਾਟਿਆ ਬੰਦਾ, ਗੁੱਥਮ ਗੁੱਥਾ ਹੋ ਗਿਆ, ਔਰ ਇੱਕ ਲਾਈਨ ਹੈ ਜਿਹੜੀ ਨਜ਼ਰ ਨਹੀਂ ਆਉਂਦੀ, ਜਦੋਂ ਉਹ ਲੈਣ ਟੱਪ ਜਾਵੇ ਬੰਦਾ, ਤਾਂ ਫਿਰ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਐਡੀ ਜਲਦੀ ਹੁੰਦਾ ਸਾਰਾ ਕੰਮ ਫਿਰ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕੱਪੜੇ ਕਦੋਂ ਲਾ ਦਿੰਦਾ। ਇਸ ਵਾਸਤੇ ਅੱਲਾਹ ਦੀ ਹਿਫਾਜ਼ਤ 'ਚ ਰਹਿਣਾ, ਅਤੇ ਅੱਲਾਹ ਨੇ ਕਿਹਾ ਕਿ ਨੇੜੇ ਨਾ ਜਾਓ, ਅਤੇ ਨੇੜੇ ਨਾ ਜਾਓ, ਇੱਕ ਲਾਈਨ ਖਿੱਚ ਕੇ ਰੱਖੋ ਕਿ ਵੱਖਰਿਆਂ ਕਿਸੇ ਔਰਤ ਨੂੰ ਨਹੀਂ ਮਿਲਣਾ, ਕਿਸੇ ਕੁੜੀ ਨੂੰ ਨਹੀਂ ਮਿਲਣਾ। ਯੂਨੀਵਰਸਿਟੀ ਚੱਲਦਿਆਂ ਹੋਇਆਂ ਕੋਸ਼ਿਸ਼ ਕਰਨੀ ਹੈ ਕਿ ਕਿਸੇ ਕੁੜੀ ਨਾਲ ਗੱਪਸ਼ਪ ਲਾਉਣੀ ਪੈ ਗਈ, ਗੱਲ ਕਰਨੀ ਪੈ ਗਈ, ਉੱਚੀ ਬੋਲੋ, ਤਾਂ ਕਿ ਇਹ ਵੀ ਬੜੀ ਹਿਫਾਜ਼ਤ ਹੁੰਦੀ ਹੈ ਕਿ ਦੂਸਰਾ ਬੰਦਾ ਸੁਣ ਰਿਹਾ ਅਤੇ ਬੰਦਾ ਆਪੇ ਹੀ ਮੁਹਤਾਤ ਹੋ ਜਾਂਦਾ। ਜਦੋਂ ਬੰਦੇ ਨੂੰ ਇਹ ਖਿਆਲ ਆਵੇ ਕਿ ਹੋਰ ਕੋਈ ਨਹੀਂ ਦੇਖ ਰਿਹਾ, ਕੋਈ ਨਹੀਂ ਸੁਣ ਰਿਹਾ, ਸ਼ੈਤਾਨ ਵਿੱਚ ਆ ਜਾਂਦਾ, ਉਹ ਹੋਰ ਮੁਸ਼ਕਲ ਦਿੰਦਾ ਕਿ ਹੋਰ ਕਰ ਲਿਆ, ਕੋਈ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਣਾ। ਇਸ ਤਰ੍ਹਾਂ ਹੀ ਅਗਰ ਅਸੀਂ ਫੈਕਲਟੀ ਮੈਂਬਰ ਹੈ, ਉਸਤਾਦ ਹੈ, ਅਤੇ ਕੋਈ ਬੱਚੀ ਕੋਈ ਗਾਈਡੈਂਸ ਲੈਣ ਵਾਸਤੇ ਆ ਗਈ, ਕੋਈ ਗੱਲ ਪੁੱਛਣ ਵਾਸਤੇ ਆ ਗਈ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੂਹਾ ਖੁੱਲ੍ਹਾ ਰੱਖੋ, ਏਸੀ ਲੱਗਿਆ ਬੂਹਾ ਨਹੀਂ ਖੁੱਲ੍ਹਾ ਛੇੜਿਆ ਜਾ ਸਕਦਾ, ਆਪਣੇ ਸਟੈਂਡ ਉਹਨੂੰ ਬੁਲਾ ਲਓ, ਇਹ ਯਾਰ ਆਈ ਦਾ ਬੈਠ ਦਾ, ਮੈਂ ਤੈਨੂੰ ਦੱਸਣਾ ਇਹ ਬੱਚੀ ਨੂੰ ਮੈਂ ਫਾਰਗ ਕਰ ਲਵਾਂ, ਅੱਲਾਹ ਤਾਲਾ ਆਪੇ ਹਿਫਾਜ਼ਤ ਕਰੇਗਾ। ਜਦੋਂ ਅਸੀਂ ਹਿਫਾਜ਼ਤ ਨਹੀਂ ਕਰਾਂਗੇ, ਅਸੀਂ ਧਿਆਨ ਨਹੀਂ ਰੱਖਾਂਗੇ, ਤਾਂ ਅੱਲਾਹ ਵੀ ਕਹਿੰਦਾ ਜਾਓ ਦਫਾਓ, ਖਾਓ ਕੇ ਜਿਹੜੀ ਖਾਣੀ, ਜਿਹੜਾ ਮੂੰਹ ਕਾਲਾ ਕਰਨਾ ਜੇ ਕਰਾ ਲਓ। ਤੋ ਵਲਾ ਤਕਰਬ ਜ਼ਿਨਾ ਇਨਹੂ ਕਾਨਾ ਫਾਹਿਸ਼ਤਨ ਵਸਾ ਸਬੀਲਾ, ਜ਼ਿਨਾ ਦੇ ਕਰੀਬ ਵੀ ਨਾ ਜਾਓ, ਇਹ ਬੇਅਯਾਈ ਦੀ ਗੱਲ ਹੈ, ਬੇਸ਼ਰਮੀ ਦੀ ਗੱਲ ਹੈ, ਔਰ ਇੱਕ ਭੈੜਾ ਰਸਤਾ ਹੈ। ਵਲਾ ਤਖਤੁਲ ਨਫਸ ਅਲਤੀ ਹਰਮ ਅੱਲਾਹੁ ਇਲਾ ਬਿਲ ਹੱਕ, ਔਰ ਕਿਸੇ ਇਨਸਾਨ ਨੂੰ, ਕਿਸੇ ਜਾਨ ਨੂੰ ਜਿਹਨੂੰ ਅੱਲਾਹ ਤਾਲਾ ਨੇ ਮੁਹਤਰਮ ਕਿਹਾ ਹੋਵੇ, ਜਿਹਨੂੰ ਅੱਲਾਹ ਨੇ ਹਰਾਮ ਕੀਤਾ ਹੋਵੇ, ਉਹਨੂੰ ਕਤਲ ਨਾ ਕਰੋ, ਇਲਾ ਬਿਲ ਹੱਕ, ਮਗਰ ਹੱਕ ਦੇ ਨਾਲ। ਹੱਕ ਤੋਂ ਮੁਰਾਦ ਕੀ ਹੈ ਕਿ ਅੱਲਾਹ ਤਾਲਾ ਤੁਹਾਨੂੰ ਇਜਾਜ਼ਤ ਦੇਵੇ ਅਤੇ ਕਰ ਸਕਦੇ ਹੋ। ਉਹ ਇਜਾਜ਼ਤਾਂ ਕੀ ਹਨ? ਉਹ ਚਾਰ ਹੀ ਇਜਾਜ਼ਤਾਂ। ਨੰਬਰ ਇੱਕ, ਕਤਲ ਦੇ ਬਦਲੇ ਕਤਲ ਕੀਤਾ ਜਾ ਸਕਦਾ, ਜਿਹੜਾ ਬੰਦਾ ਕਿਸੇ ਨੇ ਮਾਰਿਆ ਹੋਵੇ ਕਿਸੇ ਦੂਸਰੇ ਦਾ, ਉਹਨੂੰ ਕਤਲ ਕੀਤਾ ਜਾ ਸਕਦਾ ਉਹਦੇ ਦਰਜੇ 'ਚ, ਯਾਨੀ ਕਤਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਉਹਨੂੰ ਫਾਂਸੀ ਲਾਇਆ ਜਾ ਸਕਦਾ, ਜੋ ਵੀ ਤਰੀਕਾ ਉਹਨੂੰ ਮਾਰਨ ਦਾ, ਉਹਦੀ ਜਾਨ ਲਈ ਜਾ ਸਕਦੀ। ਨੰਬਰ ਦੋ, ਉਹ ਕਾਫਿਰ ਜਿਹੜਾ ਤੁਹਾਡੇ ਨਾਲ ਲੜ ਰਿਹਾ ਹੋਵੇ ਜੰਗ ਦੇ ਅੰਦਰ, ਉਹਨੂੰ ਵੀ ਕਤਲ ਕੀਤਾ ਜਾ ਸਕਦਾ। ਤੀਸਰਾ, ਜਿਹੜਾ ਬੰਦਾ ਮੁਸਲਮਾਨ ਹੋ ਕੇ ਫਿਰ ਜਾਵੇ ਇਸਲਾਮ ਤੋਂ, ਇਹਨੂੰ ਕਹਿੰਦੇ ਨੇ ਮੁਰਤਦ, ਮੁਰਤਦ ਨੂੰ ਕਤਲ ਕੀਤਾ ਜਾ ਸਕਦਾ, ਲੇਕਿਨ ਇਹ ਕਤਲ ਜਿਹੜਾ ਇਹ ਇਸਲਾਮੀ ਰਿਆਸਤ ਕਰੇਗੀ, ਉਹ ਬੰਦਾ ਨਹੀਂ ਕਰੇ, ਕੋਈ ਕਰੇਗਾ। ਚੌਥਾ, ਜੇ ਕੋਈ ਸ਼ਾਦੀਸ਼ੁਦਾ ਮਰਦ ਜਾਂ ਔਰਤ ਬਦਕਾਰੀ ਕਰੇ, ਜ਼ਨਾ ਕਰੇ, ਤਾਂ ਉਹਨੂੰ ਪੱਥਰ ਮਾਰ ਮਾਰ ਕੇ ਮਾਰਿਆ ਜਾ ਸਕਦਾ, ਹਲਾਕ ਕੀਤਾ ਜਾ ਸਕਦਾ, ਇਹਨੂੰ ਸੰਸਾਰ ਕਰਨਾ ਕਹਿੰਦੇ। ਹੁਣ ਆਓ ਪਹਿਲੇ ਵੱਲ, ਕਤਲ ਦੇ ਬਦਲੇ ਕਤਲ। ਇਸਲਾਮੀ ਕਾਨੂੰਨ ਅਤੇ ਅੰਗਰੇਜ਼ ਦਾ ਕਾਨੂੰਨ, ਇਹਨਾਂ 'ਚ ਬੜਾ ਬੁਨਿਆਦੀ ਫਰਕ ਹੈ। ਦੋਵਾਂ ਚੀਜ਼ਾਂ 'ਚ, ਜ਼ਨਾ ਦੇ ਵਿੱਚ ਵੀ ਅਤੇ ਕਤਲ ਦੇ ਵਿੱਚ ਵੀ। ਇਸਲਾਮੀ ਕਾਨੂੰਨ ਦੇ ਮੁਤਾਬਿਕ ਕਤਲ ਇਹ ਕਿਸੇ ਸ਼ਖਸ ਦੇ ਖਿਲਾਫ ਇਕਦਾਮ ਹੈ, ਅਤੇ ਜੇ ਕਤਲ ਹੋਣ ਵਾਲੇ ਦੇ ਮਕਤੂਲ ਦੇ ਵਾਰਸ ਮਾਫ਼ ਕਰ ਦੇਣ ਤਾਂ ਜੁਰਮ ਖਤਮ। ਜੋ ਕਹਿਣ ਜੀ ਸਾਨੂੰ ਇੰਨੇ ਪੈਸੇ ਦੇ ਦਿਓ ਅਤੇ ਉਹ ਪੈਸੇ ਦੇ ਕੇ ਕੇਸ ਖਤਮ। ਹਾਂ ਉਹ ਕਹਿਣ ਕਿ ਨਹੀਂ ਜੀ ਸਾਨੂੰ ਜਾਨ ਚਾਹੀਦੀ ਹੈ, ਫਿਰ ਇਸਲਾਮੀ ਰਿਆਸਤ ਬਕਾਇਦਾ ਉਹਨੂੰ ਉਹਦੇ ਸਾਹਮਣੇ ਪੇਸ਼ ਕਰੇਗੀ ਕਿ ਅਜੇ ਤਿੰਨ ਤੇਰੇ ਕੋਲ ਆਪਸ਼ਨ ਹੈ ਕਿਹੜੀ ਲੈਣੀ ਹੈ ਤੂੰ, ਅਤੇ ਫਿਰ ਉਹਨੂੰ ਕਤਲ ਕੀਤਾ ਜਾਏਗਾ। ਇਸਲਾਮੀ ਰਿਆਸਤ ਕਹਿੰਦੀ ਹੈ ਕਿ ਇਹ ਬੰਦੇ ਦੇ ਖਿਲਾਫ ਇਕਦਾਮ ਹੋਇਆ, ਬੰਦੇ ਦੇ ਖਿਲਾਫ ਜੁਰਮ ਹੈ, ਲਿਹਾਜ਼ਾ ਬੰਦਾ ਹੀ ਉਹਨੂੰ ਮਾਫ਼ ਕਰ ਸਕਦਾ। ਜਦੋਂ ਕਿ ਜ਼ਨਾ ਇਹ ਇਸਲਾਮੀ ਰਿਆਸਤ ਦੇ ਵਿੱਚ ਇਹ ਰਿਆਸਤ ਦੇ ਖਿਲਾਫ ਜੁਰਮ ਹੈ, ਅੱਲਾਹ ਦੇ ਖਿਲਾਫ ਇੱਕ ਇਕਦਾਮ ਹੈ, ਅੱਲਾਹ ਦਾ ਮੁਜਰਮ ਹੈ ਜ਼ਾਨੀ, ਲਿਹਾਜ਼ਾ ਭਾਵੇਂ ਜਿਹਦੇ ਜਿਸ ਔਰਤ ਨਾਲ ਉਹਨੇ ਜ਼ਨਾ ਕੀਤਾ ਹੋਵੇ ਉਹ ਖੁਸ਼ੀ ਨਾਲ ਕਰਾਵੇ ਬਦਕਾਰੀ ਜਾਂ ਉਹਨੇ ਜ਼ਬਰਦਸਤੀ ਕੀਤੀ ਹੋਵੇ, ਇਹ ਹਰ ਸੂਰਤ 'ਚ ਜੁਰਮ ਹੀ ਰਹੇਗਾ, ਮਰਦ ਦਾ ਜੁਰਮ ਰਹੇਗਾ। ਹਾਂ ਔਰਤ ਅਗਰ ਸਾਬਤ ਹੋ ਜਾਏਗਾ ਕਿ ਔਰਤ ਨਾਲ ਜ਼ਬਰਦਸਤੀ ਕੀਤੀ ਗਈ ਹੈ ਤਾਂ ਉਹਦੇ 'ਤੇ ਕੋਈ ਜੁਰਮ ਨਹੀਂ, ਲੇਕਿਨ ਜਿਹੜਾ ਜ਼ਨਾ ਕਰਨ ਵਾਲਾ ਮਰਦ ਹੈ ਉਹ ਬਹਰਹਾਲ ਭਾਵੇਂ ਔਰਤ ਦੀ ਖੁਸ਼ੀ ਨਾਲ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਉਹ ਮੁਜਰਮ ਹੈ, ਲੇਕਿਨ ਅਗਰ ਔਰਤ ਵੀ ਜੁਰਮ ਵਿੱਚ ਸ਼ਰੀਕ ਹੋਏਗੀ ਤਾਂ ਫਿਰ ਉਹ ਵੀ ਮੁਜਰਮ ਹੋਏਗੀ। ਕਿਉਂਕਿ ਇਹ ਰਿਆਸਤ ਜਾਂ ਅੱਲਾਹ ਦੇ ਖਿਲਾਫ ਇਕਦਾਮ ਹੈ, ਜੁਰਮ ਹੈ, ਲਿਹਾਜ਼ਾ ਅੱਲਾਹ ਤਾਲਾ ਹੀ ਉਹਨੂੰ ਮਾਫ਼ ਕਰੇਗਾ। ਅਮੀਰ ਉਲ ਮੋਮਿਨੀਨ ਮੁਸਲਮਾਨਾਂ ਦਾ ਖਲੀਫਾ ਵੀ ਉਹਨੂੰ ਮਾਫ਼ ਨਹੀਂ ਕਰ ਸਕਦਾ। ਜਦੋਂ ਕਿ ਅੰਗਰੇਜ਼ ਦੇ ਕਾਨੂੰਨ ਦੇ ਮੁਤਾਬਿਕ ਉਲਟ ਮਾਮਲਾ, ਅੰਗਰੇਜ਼ ਦੇ ਕਾਨੂੰਨ ਦੇ ਮੁਤਾਬਿਕ ਜ਼ਨਾ ਜਿਹੜਾ ਹੈ ਇਹ ਓਫੈਂਸ ਅਗੇਂਸਟ ਦਾ ਪਰਸਨ, ਯਾਨੀ ਬੰਦੇ ਦੇ ਖਿਲਾਫ ਇੱਕ ਜੁਰਮ ਹੈ। ਬੰਦਾ ਅਗਰ ਖੁਸ਼ੀ ਨਾਲ ਇਜਾਜ਼ਤ ਦੇਵੇ ਯਾਨੀ ਔਰਤ ਇਜਾਜ਼ਤ ਦੇਵੇ ਤਾਂ ਫਿਰ ਕੋਈ ਜੁਰਮ ਨਹੀਂ। ਔਰ ਇਸ ਤਰ੍ਹਾਂ ਹੀ ਕਤਲ ਜਿਹੜਾ ਹੈ ਇੱਕ ਇਸਲਾਮੀ ਰਿਆਸਤ ਦੇ, ਜਿਸ ਤਰ੍ਹਾਂ ਮੈਂ ਦੱਸਿਆ ਕਿ ਬੰਦੇ ਦੇ ਖਿਲਾਫ ਜੁਰਮ ਹੈ, ਅਗਰ ਬੰਦੇ ਦੇ ਵਾਰਸ ਮਾਫ਼ ਕਰ ਦੇਣ ਤਾਂ ਖਤਮ। ਇੱਥੇ ਕੀ ਹੈ, ਅੰਗਰੇਜ਼ ਦੇ ਕਾਨੂੰਨ ਦੇ ਮੁਤਾਬਿਕ, ਰੋਮਨ ਲਾਅ ਦੇ ਮੁਤਾਬਿਕ ਇਹ ਜਿਹੜਾ ਹੈ ਓਫੈਂਸ ਅਗੇਂਸਟ ਦਾ ਸਟੇਟ ਹੈ, ਰਿਆਸਤ ਦੇ ਖਿਲਾਫ ਜੁਰਮ ਹੈ, ਲਿਹਾਜ਼ਾ ਰਿਆਸਤ ਦਾ ਸਰਬਰਾ, ਰਿਆਸਤ ਦਾ ਵੱਡਾ ਸਦਰ ਜਾਂ ਕੁਈਨ ਉਹਨੂੰ ਮਾਫ਼ ਕਰ ਸਕਦੀ ਹੈ ਜਾਂ ਕਿੰਗ ਉਹਨੂੰ ਮਾਫ਼ ਕਰ ਸਕਦਾ ਹੈ। ਇਸਲਾਮੀ ਰਿਆਸਤ ਦੇ ਵਿੱਚ ਕਿੰਗ ਦਾ, ਕੁਈਨ ਦਾ, ਬਾਦਸ਼ਾਹ ਦਾ ਔਰ ਸਦਰ ਦਾ ਕੋਈ ਇਖਤਿਆਰ ਨਹੀਂ। ਵਮਨ ਕੁਤਿਲਾ ਮਜ਼ਲੂਮਨ, ਔਰ ਜਿਹੜਾ ਜ਼ਿਆਦਤੀ ਨਾਲ ਕਤਲ ਕੀਤਾ ਜਾਵੇ, ਯਾਨੀ ਹੱਕ ਕੋਈ ਨਹੀਂ ਕਤਲ ਕਰਨ ਦਾ, ਉਹਨਾਂ ਚਾਰਾਂ 'ਚੋਂ ਬਾਹਰ ਹੈ ਅਤੇ ਕਿਸੇ ਨੇ ਕਤਲ ਕਰਤਾ, ਫਕਤ ਜਾਲਨਾ ਲਈ ਵਲੀ ਹੀ ਸੁਲਤਾਨਾ, ਜਿਸ ਤਰ੍ਹਾਂ ਕਿ ਮੈਂ ਅਰਜ਼ ਕੀਤਾ ਹੈ ਉਹਦੇ ਵਲੀ ਯਾਨੀ ਵਾਰਿਸ ਕਤਲ ਹੋਣ ਵਾਲੇ ਬੰਦੇ ਦੇ ਉਹਨਾਂ ਕੋਲ ਇਖਤਿਆਰ ਹੈ, ਚਾਹੇ ਤਾਂ ਮਾਫ਼ ਕਰ ਦੇਣ, ਚਾਹੇ ਤਾਂ ਖੂਨ ਬਹਾ ਲੈ ਲੈਣ, ਚਾਹੇ ਤਾਂ ਜਾਨ ਲੈ ਲੈਣ। ਫਲਾਹ ਯੁਸਰਿਫ ਫਿਲ ਕਤਲ, ਅਤੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਕਤਲ ਦੀ ਜ਼ਿਆਦਤੀ ਨਾ ਕਰਨ, ਕਿ ਗੁੱਸਾ ਆਇਆ ਅਤੇ ਜ਼ਰਾ ਉਹਦਾ ਮੁਸਲਾ ਵੀ ਕਰਨ, ਉਹਦੇ ਨੱਕ ਵੀ ਕੱਟਣ ਅਤੇ ਉਹਦੀਆਂ ਢਿੱਡ ਵੀ ਪਾੜਨ, ਉਹਦਾ ਨਹੀਂ ਬਸ ਜਾਨ ਲੈ ਲਈ ਖਤਮ ਹੋ ਗਈ। ਇੰਨਾ ਹੂ ਕਾਨਾ ਮਨਸੂਰਾ, ਉਹ ਜਿਹੜਾ ਕਾਤਿਲ ਹੈ ਅੱਲਾਹ ਉਹਦੀ ਵੀ ਮਦਦ ਕਰਦਾ, ਅੱਲਾਹ ਸਭ ਦਾ ਸਾਂਝਾ ਰੱਬ ਹੈ, ਮਰਦਾਂ ਦਾ, ਔਰਤਾਂ ਦਾ, ਬੁੱਢੀਆਂ ਦਾ, ਬੰਦਿਆਂ ਦਾ, ਕਾਤਲਾਂ ਦਾ, ਮਕਦੂਲਾਂ ਦਾ, ਕਾਤਲਾਂ ਦਾ ਵੀ ਅੱਲਾਹ ਰੱਬ ਹੈ। ਅੱਲਾਹ ਉਹਨਾਂ 'ਤੇ ਵੀ ਕੋਈ ਜ਼ਿਆਦਤੀ ਨਹੀਂ ਹੋਣ ਦੇਗਾ, ਇੰਨਾ ਹੂ ਕਾਨਾ ਮਨਸੂਰਾ, ਉਹਦੀ ਵੀ ਮਦਦ ਕੀਤੀ ਜਾਏਗੀ। ਵਲਾ ਤਕਰਬੂ ਮਾਲ ਅਲ ਯਤੀਮੀ ਇਲਾ ਬਿਲਤੀ ਹੀ ਆਸਨ, ਜਿੱਥੇ ਵੀ ਕੋਈ ਮੁਆਸ਼ਰਾ ਹੋਏਗਾ ਉੱਥੇ ਜ਼ਾਹਿਰ ਬੰਦੇ ਮਰਨਗੇ ਅਤੇ ਬੱਚੇ ਯਤੀਮ ਹੋਣਗੇ। ਹੁਣ ਯਤੀਮ ਬੱਚੇ ਦਾ ਮਾਲ ਜਿਹੜਾ ਉਹ ਜਿਹੜੇ ਵੱਡੇ ਹੁੰਦੇ ਨੇ ਉਸ ਖਾਨਦਾਨ ਦੇ, ਉਹ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ, ਉਹਨਾਂ ਦੀ ਨਿਗਰਾਨੀ ਚਲਾ ਜਾਂਦਾ, ਔਰ ਜੇ ਉਹਨਾਂ ਦੇ ਦਿਲ 'ਚ ਰੱਬ ਦਾ ਖੌਫ ਨਾ ਹੋਵੇ ਤਾਂ ਉਹਨੂੰ ਹੜੱਪ ਕਰ ਜਾਂਦਾ। ਬੜੇ ਇਹਤਮਾਮ ਨਾਲ ਕਿਹਾ ਗਿਆ ਭਲਾ ਤਕਰਬੂ ਮਾਲ ਅਲ ਯਤੀਮ ਇਲਾ ਬਿਲਤੀ ਹੀ ਆਸਨ, ਤੁਸੀਂ ਯਤੀਮ ਦੇ ਮਾਲ ਦੇ ਨੇੜੇ ਵੀ ਨਾ ਜਾਇਆ ਕਰੋ ਮਗਰ ਚੰਗੇ ਤਰੀਕੇ ਨਾਲ। ਚੰਗਾ ਤਰੀਕਾ ਕੀ ਹੈ ਕਿ ਫਰਜ਼ ਗੋ ਦਾ ਕਾਰੋਬਾਰ ਹੈ ਜਿਹਦਾ ਉਹ ਵਾਰਸ ਬਣਿਆ, ਕੋਈ ਫੈਕਟਰੀ ਹੈ ਜਿਹਦਾ ਉਹ ਵਾਰਸ ਬਣਿਆ, ਅਗਰ ਤਾਂ ਤੁਸੀਂ ਖਾਂਦੇ ਪੀਂਦੇ ਹੋ ਖੁਦ ਤਾਂ ਫਿਰ ਸਿਰਫ ਉਹਦਾ ਕਾਰੋਬਾਰ ਚਲਾਓ ਲੇਕਿਨ ਉਹਦੀ ਲਓ ਕੁਛ ਨਾ। ਲੇਕਿਨ ਅਗਰ ਤੁਸੀਂ ਤੁਹਾਡਾ ਵੀ ਕੋਈ ਕੰਮ ਨਹੀਂ, ਤੁਸੀਂ ਉਹਦੇ ਕਾਰੋਬਾਰ ਨੂੰ ਚਲਾਉਂਦੇ ਹੋ, ਤਾਂ ਜਿਸ ਤਰ੍ਹਾਂ ਕੋਈ ਮੈਨੇਜਰ ਤੁਸੀਂ ਰੱਖਣਾ ਸੀ ਤਾਂ ਉਹਨੂੰ ਤਨਖਾਹ ਦੇਣੀ ਸੀ, ਉਨੀ ਹਿਸਾਬ ਕਿਤਾਬ ਨਾਲ ਤੁਸੀਂ ਉਹਦੇ 'ਚ ਆਪਣੀ ਤਨਖਾਹ ਕੱਢ ਸਕਦੇ ਹੋ, ਉਸ ਤੋਂ ਜ਼ਿਆਦਾ ਨਹੀਂ। ਇਤਿਆਦ ਦਾ ਤਕਾਜ਼ਾ ਕੀ ਹੈ ਕਿ ਜਿੰਨੇ ਤੁਸੀਂ ਬਾਹਰ ਕਿਸੇ ਬੰਦੇ ਨੇ ਉਸ ਤੋਂ ਘੱਟ ਖੁਦ ਲਓ, ਇਹ ਕੀ ਹੈ ਜ਼ਿਆਦਾ ਬਿਹਤਰ ਹੈ। ਜੋ ਤੱਕ ਉਹ ਵੱਡਾ ਸਿਆਣਾ ਹੋ ਜਾਵੇ, ਕਾਰੋਬਾਰ ਸਾਂਭਣ ਦੇ ਕਾਬਲ ਹੋ ਜਾਵੇ, ਤਾਂ ਫਿਰ ਉਹਦੀ ਅਮਾਨਤ ਉਹਦੇ ਹਵਾਲੇ ਕਰਦੇ ਹੋ। ਹੱਤਾ ਯਬਲੂਗਾ ਸ਼ੁੱਧਾ, ਜਾਂ ਇੱਥੋਂ ਤੱਕ ਉਹ ਮੈਚੋਰ ਹੋ ਜਾਵੇ, ਬਾਲਗ ਹੋ ਜਾਵੇ, ਸਿਆਣਾ ਹੋ ਜਾਵੇ। وَأَوْفُوا بِالْعَهْدِ اور وعدہ پورا کریا کرو. اِنَّ اللَّهَ كَانَ مَسْئُولًا وعدے دے بارے سوال کیتا جائے گا. اسی وعدے کرنے ہیں پرواہ نہیں کرتے کہ وعدہ بھی کوئی چیز ہے, عہد بھی کوئی چیز ہے. سختی نہ کیا گیا, وَأَوْفُوا بِالْعَهْدِ وعدہ پورا کریا کرو, ایفا کریا کرو. اِنَّ اللَّهَ كَانَ مَسْئُولًا شک نہیں یہ کہ وعدے دے بارے سوال ہوئے گا. وَأَوْفُوا الْكَيْلَ اِذَا كِلْتُمْ یعنی وعدے دی دا خیال رکھنا تے دیانتداری, یہ بالکل نال نال دی چیز ہیں. سچ بولنا, وعدہ پورا کرنا تے دیانتداری نال معاملہ کرنا, یہ تینوں کٹھی ہیں. سب تو پہلے سچ, پھر وعدے دی پاسداری, تے پھر امانتداری دیانتداری. وَأَوْفُوا الْكَيْلَ اِذَا كِلْتُمْ تے جدوں بھی ناپو تے پورا ناپو. بہت ساری چیزیں نا جڑا کاروبار, کوئی چیزاں تول کے ہوندا, کوئی چیزاں ناپ کے ہوندا, کوئی گن کے ہوندا. مثلاً اج ساڈی مارکیٹ دے وچ کیلے کنو اے گن کے ہوندے ن, سیب انگور اے تول کے ہوندے ن, کپڑا ناپ کے ہوندا. اچھا جدوں بندے دی نیت خراب ہو جاوے تے پھر بندہ ڈنڈی مارتا, دو درجن کیلے کسی گاہک نے خریدے تو چپ کر کے ایک ادھا تیلا کیلا بچوں کٹ کرتا, یا کوئی گلیا مال بچ پاتا, پیسے پورے دے لے دیتا گلیا. اس طرح ہی ناپ تول جی کمی کر لی. یعنی پہلے ہوندا سی کہ وہ تکڑی اچھ پڑی ہوندی سی تے وہ اس طرح کر کے تھوڑا جہا خاص طریقے نال موڑ کے تے وہ ڈنڈی مارنا, ان کے ڈنڈی مارنا کہندے سن. پھر محسوس ہویا کہ جی وہ ترازو جی وہ تکڑی سامنے ٹنگتی جاوے تو جنہیں ہیڑا پھیری کرنی ہے وہ کر لینی ہے. پھر ڈیجیٹل آ گیا, ہوں ڈیجیٹل دے وچ بھی اے وقت وچوں وچوں پتہ لگتا رہتا ہے, سوشل میڈیا دستا رہتا ہے. لو جی وہ ڈیجیٹل جڑا وہ میٹر ہوتا ہے پٹرول پمپ کا, وہ بھی انہوں نے حساب کتاب کے نال وہ ظاہر ہے جس طرح تھی پروگرام کرو بھی اس طرح کرے گا. وہ دسے گا 10 لیٹر پہن گے 9.5 لیٹر, وہ اتنے نظر آئے گا کہ جی یہ 2000 کا پٹرول پی گیا, پے گا 1900 کا. یعنی یہ ساری گلیں کی ہیں, جو نیت کھوٹی ہو جائے بندے دی پھر کوئی علاج نہیں. لہٰذا کیا جا رہا ہے کہ اوف الکیلا اذا کلتم, جدو بھی ناپو پورا پورا ناپو, وزن و بالقسطاس المستقیم تے سدھے سدھی تکڑی دے نال تولو. ذالک خیر و احسن تاویلا, یہ چنگی گل ہے تے انجام بھی ادھا ہی چنگا ہے. ولا تقف ما لیس لک بہ علم, اے تقف جڑا ہے یہ لفظ ہے جڑا کافیہ ردیف نہیں کہندے اسی شیراں دے وچ, یعنی اخیر تے جڑا ہوندا نا شیر دا آخری جڑے دو لفظ ہوندے ہیں وہ کافیہ ردیف کہلاندے ہیں, تو کافیہ پیچھے آنے والا. ولا تقف پیچھے نہ لگو ما لیس لک بہ علم, جدہ تہاڈے کول علم نہ ہوئے, منہ چک کے ایویں ٹر پاؤ, اکھاں کھول کے چنگی طرح غور کر کے جڑی چیز سمجھ آوے دل نو لگے او دے مطابق چلو. لا تقف ما لیس لک بہ علم ان السمع والبصر والفؤاد کل اولئک کان عنہ مسئولا, کن اکھاں تے دل انہاں سب دے بارے سوال ہوئے گا. اکھاں نال دیکھے بندہ کہ جے بت ہاتھ نال بنایا ہے تے پھر وہ سامنے ہاتھ جوڑ کے بہ گئے, کی ہے اکھاں دیکھی چیز ہے. وہ کہتے ہیں پنجابی کہ جیندی مکھی نہیں نکلی جا سکتی. دنیا کے معاملے تو اسی یہ کرنے ہیں, لیکن جو دین کی گل آتی ہے اسی کہتے ہیں جی نہیں, یہ ساڑے ماں پیو کا دین ہے, ساڑے وڈے یہ کرتے رہے اسی تو یہ کرنا. نہیں, اللہ نے تمہیں عقل دیتی ہے, اکھاں دیتی ہیں دیکھنے واسطے, کان دیتے ہیں سننے واسطے, اور دماغ دیتا ہے سوچنے واسطے, اور دل دیتا ہے اصل فیصلہ فائنل کرنے واسطے. بعض اوقات دلیلیں ہوندیاں دماغ وہ رد نہیں کر سکتا انہوں دلیلوں, لیکن دل نہیں منتا, اصل فیصلہ دل دا ہے. تو جڑی چیز دا علم نہ ہوئے وہ پیچھے نہ لگنا, کن اکھاں تے دل انہاں چوں ہر چیز دے بارے سوال ہوئے گا. ولا تمشی فی الارض مراحا, تے زمین تے اکڑ کے نہ چل, آکڑ کے نہ چل. ایک کی بندے دی آکڑ, گلاں پھلانا, اکڑ کے ٹرنا, گردن سدھ اچی کر کے تے ترا اچا لمبا لا کے, انہیں بنتا کچھ نہیں ہوتا. تو فرمایا کہ कि जमीन ते अकड़ के ना चल, तू जोर दी अड्डी मार के जमीन दे विच, जमीन मेरी नूं फाड़ नहीं लैना। वलन तबलू गल जी बाला तूला, और उच्ची टोपी पा के ते उच्चा तोरा बुला के तू मेरे पहाड़ों तो उच्चा नहीं हो जाना, अपनी औकात रह। कुल्लू जाली का काना सयू हो इंदा रब्बे का मकरूहा। इस सारियां गल्लां जिहड़ियां बयान होईयां, इन्हां सारियां दी बुराई तेरे रब दे नज़दीक बहुत नापसंद है। सालिका मिम्मा औहा इलैका रब्बुका मिनल हिकमा। ये सब वो सियाणियां गल्लां न जिहड़ा तुहाडा रब तुहाडे वल वही कर रहा है। पैगंबर सल्लल्लाहु अलैहि वसल्लम, वला तजल मा अल्लाह इलाह नाखर, ते अल्लाह दे नाल किसी होर नूं खुदा ना बनाई। फतुल काफी जहन्नम मलूम मदहूरा, वरना तिक्के दे के ते लानत भेज के तैनू जहन्नम में सुट दिता जाएगा। अल्लाह ताला सानू इस अंजाम तो बचावे। अफा असफाकुम रब्बुकुम बिलबनीन, क्या तुहाडे रब ने तुहानू तां पुत्र देते? वत्तखज़ा मिनल मलाइकति इनासा, और आप फरिश्तियां नूं धियां बना लिया। ये गल समझ लो कि मक्के दे लोग ये फरिश्तियां नूं अल्लाह दियां धियां कहिंदे सन। और टकोसला की बनाया सी कि जी जदों धी बाप दे सामने रोवे ते बाप दे लत्तां नाल चमड़ जावे कि अब्बा मैनूं इह चीज़ कर दे ते इस तरह कर दे, ते प्यो फिर उन्हूं इनकार नहीं कर सकता। ते सारे जिहड़े बुत बनाए से उन्होंने लात ए इलाह दा मुअन्नस है, खुदा खुदाणी, अल अजीज़ दा मुअन्नस उज़्ज़ा गालिब, मन्नान दा मुअन्नस मनात, ते तियां दे उन्होंने बुत बनाए सन। ते कुरानशी बड़ा उन्होंने हमेशा इस तरह ही कहिंदा है कि अपने वास्ते तुसी पुत्र चाहते हो, तुसी समझदे पुत्र चंगे न, ते अल्लाह नूं तुसी तियां देतियां उहदे वास्ते अलॉट करती हैं। तो अफा असफाकुम रब्बुकुम बिलबनीन, कि अल्लाह तुहानूं तुहानूं पुत्र देते, वत्तखज़ा मिनल मलाइकति इनासा, और आप फरिश्तियां नूं धियां बना लिया। इन्नकुम लतकूलूना कौलन अज़ीमा, कोई शक नहीं तुसी बड़ी वड्डी गल कह रहे हो, बहुत वड्डी गल कह रहे हो। वलकद सर्रफना फी हादल कुरान लियज़्ज़करू, बेशक असी इस कुरान दे विच गल्लां नूं बार बार घुमा फिरा के बयान कीता है ताकि लोग नसीहत हासिल करन। वमा यज़ीदुहुम इल्ला नुफूरा, लेकिन लोग जिहड़े इन्हां दी आयतां नूं पढ़ के सुन के उन्हां दी नफरत च इजाफा हुंदा है, दूर दूर भजदे न, नसीहत हासिल नहीं करदे। कुल लौ काना माहु आलिहतुन कमा यकूलूना इज़ल लबतगौ इला ज़िल अर्शि सबीला, इन्हां नूं कहो कि अगर अल्लाह दे नाल कुछ होर खुदा होंदे जिस तरह कि ये कहिंदे न, तो किसी ना किसी तरीके नाल अल्लाह दे अर्श तक पहुँच जाते, तो उत्थे जाके खप पाते और ये सारा निज़ाम जिहड़ा उत्ते ढंग कर देंदे। ये निज़ाम जिहड़ा चल रहा है इहदा मतलब उत्थे कोई नहीं पहुँच सकता। सुबहाना हू व तआला, अल्लाह पा के और वह बहुत वड्डा है, बहुत उच्चा है। अम्मा यकूलूना, जो कुछ ये कहिंदे न किन्ना उच्चा, उलूवन कबीरा, बहुत उच्चा है। तो सब यो लहु समावात सब वल अर्द वमन फीहिन्ना, थत्तों आसमान ते जमीन और जो कुछ भी ये विच ये सब अल्लाह दी तस्बीह कर दें। वाइम मिन शई ने इला यो सब भी हो बे हमदी, और कोई चीज़ ऐसी नहीं जी अल्लाह दी तारीफ दी तस्बीह ना कर दी हो। वला कि अल्लाह तफका हो ना तस्बी हो, लेकिन तुम इन्हें तस्बीह नहीं समझते। इन्ना हुकाना हलीमन कफूरा, कोई शक नहीं अल्लाह बड़ा बर्दाश्त करन वाला ते बख्शन वाला है। असी बहुत कुछ करने हैं पर अल्लाह ताला सानू फौरन सज़ा नहीं देंदा, वो बर्दाश्त करता है, ये उहदी मेहरबानी है। वइज़ा क़रात अल कुरआन जअलना बैनका व बैन अल्लज़ीना ला युमिनूना बिल आखिरत हिजाबम मस्तूरा, ऐ पैगंबर जदों तुसी कुरान पढ़ते हो, जदों तुसी कुरान शरीफ की तिलावत करते हो, तो असी ताडे ते उन्हां लोगों के दरम्यान जिहड़े आखरत नूं नहीं मनदे असी एक परदा विच लैने जिहड़ा नज़र नहीं आता, छुपिया होंदा परदा होंदा, नज़र नहीं आता, लेकिन वह परदा होंदा। इस वास्ते वो असल तुहाडी गल सुनदे ही नहीं, यानी उन्होंने दिल तक नहीं वह गल जाती, उन्होंने ये कान सुनदे लेकिन वह गल दिल च नहीं जाती। इस वास्ते नहीं जाती कि असी उन्हां नूं महरूम करते इस गल तों कि तुसी जो कि मेरी आखरत नूं नहीं मनदे, लिहाजा तुसी ਕੁਰਾਨ ਸ਼ਰੀਫ ਤੋਂ ਕੋਈ ਰਹਿਨੁਮਾਈ ਹਾਸਲ ਨਹੀਂ ਕਰ ਸਕਦਾ। ਵਜਾਲਨਾ ਅਲਾ ਕੁਲੂਬਹਿਮ ਅਕਿੰਨਤਨ ਨਾ ਯਫਕਹੂ, ਔਰ ਅਸੀਂ ਉਹਨਾਂ ਦਿਲਾਂ 'ਤੇ ਪਰਦੇ ਪਾਤੇ ਤਾਂ ਕਿ ਉਹ ਗੱਲ ਸਮਝ ਨਾ ਸਕਣ। ਵਫੀ ਆਜ਼ਾਨੇ ਵਕਰਾ, ਔਰ ਉਹਨਾਂ ਦੇ ਕੰਨ ਵੀ ਭਾਰੇ ਹੋ ਗਏ, ਯਾਨੀ ਉਹ ਡੋਰੇ ਹੋ ਗਏ। ਵਜਾ ਜ਼ਕਰ ਤਾ ਰੱਬਾ ਕਾ ਫਿਲ ਕੁਰਾਨ ਵਾਹਦਹੂ ਵੱਲਹੁ ਅਲਾ ਅਦਬਾਰਹਿਮ ਨੁਫੂਰਾ, ਔਰ ਜਦੋਂ ਤੁਸੀਂ ਕੁਰਾਨ ਸ਼ਰੀਫ ਦੇ ਵਿੱਚੋਂ ਉਹਦੇ ਇੱਕ ਹੋਣ ਦਾ ਜ਼ਿਕਰ ਕਰਦੇ ਹੋ ਤਾਂ ਇਹ ਪਿੱਠ ਮੋੜ ਕੇ ਅਤੇ ਨਫ਼ਰਤ ਦੇ ਨਾਲ ਚਲੇ ਜਾਂਦੇ ਹਨ। ਨਾਨੂੰ ਆਲਮ ਮਾ ਯਸਤਮਿਊਨਾ ਬਿਹੀ ਇਜ਼ ਯਸਤਮਿਊਨਾ ਇਲੈਕਾ, ਅਸੀਂ ਖੂਬ ਜਾਣਦੇ ਹਾਂ ਕਿ ਜਦੋਂ ਇਹ ਬਜ਼ਾਹਿਰ ਉੱਤੋਂ ਉੱਤੋਂ ਕੰਨ ਲਾ ਕੇ ਸੁਣਦੇ ਨੇ ਕੁਰਾਨ ਸ਼ਰੀਫ ਨੂੰ, ਇਜ਼ ਯਸਤਮਿਊਨਾ ਇਲੈਕਾ, ਜਦੋਂ ਤੁਹਾਨੂੰ ਗੱਲ ਤੁਹਾਡੀ ਗੱਲ ਸੁਣ ਰਹੇ ਹੁੰਦੇ ਨੇ, ਵਾਇਜ਼ ਹੁਮ ਨਜਵਾ, ਔਰ ਉਦੋਂ ਵੀ ਸਾਨੂੰ ਅਸੀਂ ਜਾਣਦੇ ਹੁੰਦੇ ਹਾਂ ਕਿ ਜਦੋਂ ਇਹ ਸਰਗੋਸ਼ੀਆਂ ਕਰ ਰਹੇ ਹੁੰਦੇ ਨੇ, ਕੰਨਾਂ 'ਚ ਫੂਸੀਆਂ ਮਾਰ ਰਹੇ ਹੁੰਦੇ ਨੇ, ਇਹ ਜ਼ਾਲਿਮ ਇਹ ਯਤਬਿਊਨਾ ਇਲਾ ਰਜਲਾ ਮਸੂਰਾ, ਅਤੇ ਕਹਿੰਦੇ ਨੇ ਤੁਸੀਂ ਇਹ ਤਾਂ ਜਿਹੜੇ ਮੁਸਲਮਾਨ ਹਨ ਇਹ ਪਿੱਛੇ ਲੱਗੇ ਹੋਣ ਇੱਕ ਜਾਦੂ ਜਾਦੂ ਜ਼ਦਾ ਆਦਮੀ ਦੇ, ਜੇ ਤਾਂ ਜਾਦੂ ਹੈ। ਉਂਦੁਰ ਕੈਫਾ ਦਰਬੂ ਲਕਲ ਅਮਸਾਲ, ਦੇਖੋ ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਇਹ ਤੁਹਾਡੇ ਵਾਸਤੇ ਕੈਸੀਆਂ ਪੁੱਠੀਆਂ ਸਿੱਧੀਆਂ ਮਿਸਾਲਾਂ ਦਿੰਦੇ ਨੇ। ਫਦੱਲੂ, ਇਹ ਭਟਕ ਗਿਆ ਹੋਏ ਨੇ, ਫਲਾ ਯਸਤਤੀਊ ਨਾ ਸਬੀਲਾ, ਅਤੇ ਹੁਣ ਕਦੀ ਰਾਹ 'ਤੇ ਨਹੀਂ ਪੈਣਾ, ਇਹਨਾਂ ਨੇ ਕਦੀ ਵੀ ਰਾਹ 'ਤੇ ਨਹੀਂ ਪੈਣਾ। ਵਕਾਲੂ, ਔਰ ਇਹ ਕਹਿੰਦੇ ਨੇ, ਅਜਾ ਕੁੰਨਾ ਇਜ਼ਾਮਾ ਵਰਫਾਤਨ, ਆ ਇੰਨਾ ਲੰਮਾ ਬੂਸੂ ਨਾ ਖਲਕਨ ਜਦੀਦਾ, ਇਹ ਕਹਿੰਦੇ ਨੇ ਕਿ ਜਦੋਂ ਅਸੀਂ ਗਲੀਆਂ ਹੋਈਆਂ ਹੱਡੀਆਂ ਮਰਨ ਤੋਂ ਬਾਅਦ ਅਤੇ ਚੂਰਾ ਹੋ ਜਾਵਾਂਗੇ ਅਤੇ ਫਿਰ ਅਸੀਂ ਨਵੇਂ ਸਿਰੋਂ ਉਠਾਏ ਜਾਵਾਂਗੇ, ਪੈਦਾ ਕੀਤੇ ਜਾਵਾਂਗੇ। ਇਹ ਉਹ ਸਵਾਲ ਕਰਦੇ ਨੇ, ਜਵਾਬ ਦਿੱਤਾ ਜਾ ਰਿਹਾ, ਕੁਲ ਕੂਨੋ ਹਜ਼ਾਰਾ ਤਾਂ ਨਾ ਹਦੀਦਨ, ਇਹਨਾਂ ਕਹੋ ਭਾਵੇਂ ਤੁਸੀਂ ਪੱਥਰ ਬਣ ਜਾਓ ਅਤੇ ਭਾਵੇਂ ਲੋਹੇ ਬਣ ਜਾਓ, ਆਓ ਖਲਕਾਂ ਮਿਮਾ ਯਕਬਰੋ ਫੀ ਸਦੂਰੇ ਕੁਮ, ਜਾਂ ਉਸ ਤੋਂ ਵੀ ਕੋਈ ਵੱਡੀ ਚੀਜ਼ ਜਿਹੜੀ ਤੁਹਾਡੇ ਦਿਲ 'ਚ ਆਉਂਦੀ ਹੋਵੇ ਉਹ ਬਣ ਜਾਓ, ਫਿਰ ਵੀ ਅੱਲਾਹ ਤੁਹਾਨੂੰ ਜ਼ਿੰਦਾ ਕਰੇਗਾ। ਫਸਾ ਯਕੂਲੂ ਨਾ ਮਈ ਉਈਦੂ ਨਾ, ਅਤੇ ਫਿਰ ਕਹਿੰਦੇ ਨੇ ਲੈ ਕੌਣ ਜ਼ਿੰਦਾ ਕਰੇਗਾ, ਕੁਲ ਲਜ਼ੀ ਫਤਰਕੁਮ ਅਵਲਾ ਮਰਾ, ਫਿਰ ਤੁਸੀਂ ਉਹਨਾਂ ਨੂੰ ਦੱਸੋ ਕਿ ਉਹ ਹੋਈ ਜਿਹਨੇ ਤੁਹਾਨੂੰ ਪਹਿਲੀ ਵਾਰੀ ਪੈਦਾ ਕੀਤਾ ਸੀ। ਫਸਾ ਯੁਨਗਿਦੂ ਨਾ ਇਲਈ ਕਾ ਰਊਸਾਹੁਮ, ਫਿਰ ਤੁਹਾਡੇ ਸਾਹਮਣੇ ਉਹ ਇਸ ਤਰ੍ਹਾਂ ਸਿਰ ਮਾਰ ਦੇਣ, ਵਜਾ ਕੁਲੂ ਨਾ ਮਤਾਹੂ, ਫਿਰ ਤੀਸਰਾ ਸਵਾਲ ਕਰ ਦੇਣ ਕਿ ਕਦੋਂ ਹੋਏਗਾ ਉਹ, ਕੁਲ ਅਸਾ ਯਕੂ ਨਾ ਕਰੀਬਾ, ਐ ਪੈਗੰਬਰ ਇਹਨਾਂ ਨੂੰ ਦੱਸ ਦਿਓ ਕੀ ਪਤਾ ਉਹ ਨੇੜੇ ਹੀ ਹੋਵੇ। ਯੋਮਾ ਯਦੂਕੁਮ ਫਤਸ ਤਜੀਬੂ ਨਾ ਬਿਹਮਦੀ, ਫਰਮਾਇਆ ਜਿਸ ਦਿਨ ਉਹ ਤੁਹਾਨੂੰ ਪੁਕਾਰੇਗਾ ਤੁਹਾਨੂੰ ਬੁਲਾਏਗਾ, ਤੁਸੀਂ ਲੰਮੇ ਪਿਆ ਹੋ ਗਏ ਕਬਰਾਂ ਦੇ ਵਿੱਚ ਮਰੇ ਹੋਏ ਹੋ ਗਏ, ਅਤੇ ਉਹ ਕਹੇਗਾ ਆ ਜਾਓ, ਫਤਸ ਤਹਿਬੂ ਨਾ ਬਿਹਮਦੀ, ਅਤੇ ਤੁਸੀਂ ਉਹਦੀ ਤਾਰੀਫ 'ਤੇ ਤਾਰੀਫ ਕਰਦੇ ਹੋਏ ਜਵਾਬ ਦਿਓਗੇ। ਬਤਾ ਜ਼ੁਨੂ ਨਾ ਇਲਾ ਬਿਸ ਤੁਮ ਇਲਾ ਖਲੀਲਾ, ਔਰ ਤੁਹਾਨੂੰ ਇਸ ਤਰ੍ਹਾਂ ਮਾਲੂਮ ਹੋਏਗਾ ਜਿਸ ਤਰ੍ਹਾਂ ਤੁਸੀਂ ਥੋੜ੍ਹੀ ਦੇਰ ਹੀ ਠਹਿਰੇ ਹੋਏ ਇੱਥੇ ਕਬਰ ਦੇ ਵਿੱਚ। ਵਕੁੱਲੀ ਇਬਾਦੀ ਯਕੁਲ ਉਲਤੀ ਹੀ ਆਸਨ, ਮੇਰੇ ਉਹਨਾਂ ਬੰਦਿਆਂ ਨੂੰ ਦੱਸ ਦਿਓ ਕਿ ਜਿਹੜੀਆਂ ਚੰਗੀਆਂ ਗੱਲਾਂ ਕਰਦੇ ਨੇ, ਇੰਨਾ ਸ਼ੈਤਾਨ ਯੰਜ਼ਗੂ ਬੈਨਹੁਮ, ਕਿ ਸ਼ੈਤਾਨ ਉਹਨਾਂ ਦੇ ਦਰਮਿਆਨ ਫਸਾਦ ਪਵਾਉਂਦਾ ਰਹਿੰਦਾ। ਇੰਨਾ ਸ਼ੈਤਾਨ ਕਾਨ ਅਲ ਇਨਸਾਨ ਅਦੂ ਮੁਬੀਨਾ, ਕੋਈ ਸ਼ੱਕ ਨਹੀਂ ਸ਼ੈਤਾਨ ਇਨਸਾਨ ਦਾ ਖੁੱਲ੍ਹਾ ਦੁਸ਼ਮਣ ਹੈ। ਰੱਬੁਕੁਮ ਆਲਮ ਬਿਕੁਮ, ਤੁਹਾਡਾ ਰੱਬ ਤੁਹਾਨੂੰ ਖੂਬ ਜਾਣਦਾ ਹੈ। ਇਹ ਯਸ਼ਾ ਯਰਹਮਕੁਮ ਔ ਅਈ ਯਸ਼ਾ ਯੁਅਜ਼ਿਬਕੁਮ, ਅਗਰ ਉਹ ਚਾਹੇਗਾ ਤਾਂ ਤੁਹਾਡੇ 'ਤੇ ਰਹਿਮ ਕਰੇਗਾ, ਔਰ ਅਗਰ ਚਾਹੇਗਾ ਤਾਂ ਤੁਹਾਨੂੰ ਅਜ਼ਾਬ ਦੇਗਾ। ਬਮਾਰ ਸਲਨਾ ਕਾ ਅਲੈਹਿਮ ਵਕੀਲਾ, ਔਰ ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਅਸੀਂ ਤੁਹਾਨੂੰ ਇਹਨਾਂ ਦੇ ਉੱਤੇ ਕੋਈ ਵਕੀਲ ਨਹੀਂ ਬਣਾਇਆ, ਕੋਈ ਐਡਮਿਨਿਸਟ੍ਰੇਟਰ ਨਹੀਂ ਬਣਾਇਆ, ਜ਼ਿੰਮੇਦਾਰ ਨਹੀਂ ਬਣਾਇਆ। ਤੁਹਾਡਾ ਕੰਮ ਸਿਰਫ ਪਹੁੰਚਾਉਣਾ ਹੈ ਪੈਗਾਮ, ਉਹ ਤੁਸੀਂ ਪਹੁੰਚਾ ਰਹੇ ਹੋ। ਪਰ ਰੱਬੁਕ ਆਲਮ ਮਨ ਫਿਸ ਸਮਾਵਾਤ ਵਲ ਅਰਧ, ਤੇਰਾ ਰੱਬ ਖੂਬ ਜਾਣਦਾ ਹੈ ਅਸਮਾਨਾਂ ਜ਼ਮੀਨ 'ਚ ਕੌਣ ਰਹਿੰਦਾ। ਵਲਕਤ ਫਦਲਨਾ ਬਾਦਰ ਨਬੀਨ ਆਲਾ ਬਾਦਿਨ ਵਾਤਈ ਨਾ ਦਾਬੂ ਦਾ ਜ਼ਬੂਰਾ, ਔਰ ਅਸੀਂ ਆਪਣੇ ਪੈਗੰਬਰਾਂ ਨੂੰ ਵੀ ਇੱਕ ਦੂਸਰੇ ਦੇ ਉੱਤੇ ਫਜ਼ੀਲਤ ਦਿੱਤੀ, ਔਰ ਦਾਬੂਦ ਨੂੰ ਅਸੀਂ ਜ਼ਬੂਰ ਅਤਾ ਕੀਤੀ, ਕਿਤਾਬ ਜ਼ਬੂਰ ਸ਼ਰੀਫ। ਇਹ ਜ਼ਬੂਰ ਜਿਹੜੀ ਹੈ ਗਾਲਬਨ ਜਿਹੜਾ ਬਾਈਬਲ ਦਾ ਨਿਊ ਟੈਸਟਾਮੈਂਟ ਹੈ ਐਦਨਾਮਾ ਜਦੀਦ, ਉਹਦੇ ਵਿੱਚ ਜਿਹੜੇ ਸਾਮਸ ਆਫ ਡੈਵਿਡ ਹਨ ਉਹ ਗਾਲਬਨ ਬਦਲੀ ਹੋਈ ਹੋਏਗੀ, ਲੇਕਿਨ ਅਸਲ ਦੇ ਵਿੱਚ ਉਹ ਹੀ ਪਹਿਲੇ ਦਾਊਦ ਜ਼ਬੂਰ ਸ਼ਰੀਫ ਸੀ। ਵੱਲਾ ਵਾਲਮ, ਅੱਲਾ ਹੀ ਬਿਹਤਰ ਜਾਣਦਾ। ਉਲਿਦ ਉਲਜ਼ੀਨ ਜ਼ਅਮਤੁਮ ਮਿਨ ਦੂਨਿਹੀ ਫਲਾ ਯਮਲਿਕੂਨਾ ਕਸ਼ਫਤ ਦੁਰ੍ਰੀ ਅਨਕੁਮ ਵਲਾ ਤਹਵੀਲਾ, ਕਹੋ ਜ਼ਰਾ ਬੁਲਾਓ ਨਾ ਅੱਲਾ ਨੂੰ ਛੱਡ ਕੇ ਉਹਨਾਂ ਨੂੰ ਜਿਨ੍ਹਾਂ ਦੇ ਬਾਰੇ ਤੁਹਾਡਾ ਖਿਆਲ ਹੈ ਕਿ ਉਹ ਤੁਹਾਡੇ ਕੰਮ ਆ ਸਕਦੇ ਨੇ। ਫਲਾ ਯਮਲਿਕੂਨਾ ਕਸ਼ਫਤ ਦੁਰ੍ਰੀ, ਅਤੇ ਉਹ ਤਾਕਤ ਨਹੀਂ ਰੱਖਣਗੇ ਤੁਹਾਡੀ ਤਕਲੀਫ ਤੁਹਾਡੇ ਕੋਲ ਦੂਰ ਕਰਨ ਦੀ। ਵਲਾ ਤਹਵੀਲਾ, ਔਰ ਨਾ ਉਹਦੇ 'ਚ ਕੋਈ ਤਬਦੀਲ ਕਰਨ ਦਾ ਇਖਤਿਆਰ ਰੱਖਣਗੇ। ਉਲਾਇਕ ਅਲਜ਼ੀਨਾ ਯਦਉਨਾ ਯਬਤਗੂਨਾ ਇਲਾ ਰੱਬਿਹਿਮ ਅਲਵਸੀਲਾ, ਜਿਹਨਾਂ ਨੂੰ ਅੱਲਾਹ ਤੋਂ ਅੱਲਾਹ ਨੂੰ ਛੱਡ ਕੇ ਪੁਕਾਰ ਦੇਣ, ਉਹ ਵਿਚਾਰੇ ਤਾਂ ਆਪ ਅੱਲਾਹ ਦਾ ਕੁਰਬ ਹਾਸਲ ਕਰਨ ਵਾਸਤੇ ਕੋਈ ਜ਼ਰੀਆ ਲੱਭ ਰਹੇ ਹਨ। ਅਯੂਹੁਮ ਅਕਰਬੂ, ਕਿ ਕੌਣ ਉਹਨਾਂ 'ਚੋਂ ਜ਼ਿਆਦਾ ਕਰੀਬ ਹੈ ਅੱਲਾਹ ਤਾਲਾ ਦੇ, ਵਜਾ ਖਾਫੂ ਨਾ ਅਜ਼ਾਬ ਹੋ, ਅਤੇ ਉਹ ਤਾਂ ਆਪ ਅੱਲਾਹ ਦੇ ਅਜ਼ਾਬ ਕੋਲ ਡਰਦੇ ਹਨ। ਯਾਨੀ ਅੱਲਾਹ ਤਾਲਾ ਦੇ ਸਭ ਤੋਂ ਪਸੰਦੀਦਾ ਬੰਦੇ ਉਹ ਉਹਦੇ ਨਬੀ ਹਨ, ਪਰ ਸਾਰੇ ਨਬੀ ਅੱਲਾਹ ਕੋਲੋਂ ਬਖਸ਼ਿਸ਼ ਮੰਗਦੇ ਰਹੇ, ਸਾਰੇ ਇਸਤਗਫਾਰ ਕਰਦੇ ਰਹੇ, ਸਾਰੇ ਅੱਲਾਹ ਕੋਲ ਡਰਦੇ ਰਹੇ। ਇੰਨਾ ਅਜ਼ਾਬ ਰੱਬੀ ਕਾ ਕਾਨਾ ਮਹਜ਼ੂਰਾ, ਕੋਈ ਸ਼ੱਕ ਨਹੀਂ ਤੇਰੇ ਰੱਬ ਦਾ ਅਜ਼ਾਬ ਹੈ ਹੀ ਐਸਾ ਕਿ ਉਹਦੇ ਕੋਲ ਡਰਨ ਦੀ ਜ਼ਰੂਰਤ ਹੈ। ਵਈਮ ਮਿਨ ਕਰੀਅਤਿਨ ਇਲਾ ਨਾਹਨੂ ਮੋਹਲਿਕੂਹਾ ਕਬਲ ਯੋਮਿਲ ਕਿਆਮਤ ਓ ਮੁਅਜ਼ਿਬੂਹਾ ਅਜ਼ਾਬਨ ਸ਼ਦੀਦਾ, ਔਰ ਕੋਈ ਵੀ ਬਸਤੀ ਐਸੀ ਨਹੀਂ ਕਿ ਜਿਹਨੂੰ ਅਸੀਂ ਕਿਆਮਤ ਤੋਂ ਪਹਿਲੇ ਤਬਾਹ ਕੀਤਾ ਹੋਵੇ ਜਾਂ ਉਹਨੂੰ ਅਜ਼ਾਬ ਦਿੱਤਾ ਹੋਵੇ, ਸਖਤ ਅਜ਼ਾਬ, ਮਗਰ ਉਹ ਅੱਲਾਹ ਦੇ ਹਾਂ ਇੱਕ ਕਿਤਾਬ ਦੇ ਵਿੱਚ ਲਿਖੀ ਹੋਈ ਸੀ ਕਿ ਫਲਾਂ ਦਿਨ ਫਲਾਣੇ ਐਨੇ ਵੱਜ ਕੇ ਐਨੇ ਮਿੰਟ ਐਨੇ ਸੈਕਿੰਡ 'ਤੇ ਉਸ ਬਸਤੀ ਨੇ ਤਬਾਹ ਹੋਣਾ। ਵਮਾ ਮਨਾ ਅਨਾ ਨੁਰਸਿਲਾ ਬਿਲ ਆਯਾਤੀ ਇਲਾ ਅਨਕਾ ਜ਼ਬਾ ਬਿਆ ਲਬਲੂਨ, ਔਰ ਇਹ ਗੱਲ ਕਿ ਪਹਿਲੇ ਵੀ ਜਿੰਨੀਆਂ ਅਸੀਂ ਨਾਜ਼ਲ ਕੀਤੀਆਂ ਆਇਤਾਂ ਨਿਸ਼ਾਨੀਆਂ ਔਰ ਜਿੰਨੇ ਵੀ ਪੈਗੰਬਰ ਭੇਜੇ ਉਹਨਾਂ ਨੂੰ ਝੂਠਾ ਕਰਾਰ ਦਿੱਤਾ ਗਿਆ, ਝੂਠਾ ਸਮਝਿਆ ਗਿਆ, ਸਾਨੂੰ ਰੋਕ ਨਹੀਂ ਸਮਝੀ ਕਿ ਅਸੀਂ ਆਪਣੇ ਪੈਗੰਬਰ ਨਾ ਭੇਜੀਏ ਅਤੇ ਆਪਣੀ ਵਹੀ ਨਾਜ਼ਲ ਨਾ ਕਰੀਏ। ਵਾਤ ਇਨਾ ਸਮੂਦ ਨਾਕਤਾ, ਔਰ ਅਸੀਂ ਕੌਮੇ ਸਮੂਦ ਨੂੰ ਊਂਟਨੀ ਦਿੱਤੀ, ਮੁਫਸਿਰਤਨ, ਅੱਖਾਂ ਖੋਲ੍ਹਣ ਵਾਲੀ, ਫਜ਼ਲਮੂ ਬਿਹਾ, ਲੇਕਿਨ ਉਹਨਾਂ ਨੇ ਉਹਨੂੰ ਵੀ ਨਾ ਮੰਨ ਕੇ ਜ਼ੁਲਮ ਕੀਤਾ। ਜ਼ੁਲਮ ਕਹਿੰਦੇ ਨੇ ਨਾ ਇਨਸਾਫ਼ੀ ਨੂੰ, ਕਿਸੇ ਦਾ ਹੱਕ ਮਾਰਨਾ। ਅੱਲਾਹ ਦੀ ਨਿਸ਼ਾਨੀਆਂ ਦਾ ਹੱਕ ਕੀ ਹੈ ਕਿ ਉਹਨਾਂ ਨੂੰ ਮੰਨਿਆ ਜਾਵੇ, ਔਰ ਅੱਲਾਹ ਦੀ ਨਿਸ਼ਾਨੀਆਂ ਨੂੰ ਨਾ ਮੰਨਣਾ, ਅੱਲਾਹ ਦੇ ਪੈਗੰਬਰਾਂ ਨੂੰ ਨਾ ਮੰਨਣਾ, ਅੱਲਾਹ ਦੀ ਕਿਤਾਬਾਂ ਨੂੰ ਨਾ ਮੰਨਣਾ, ਇਹ ਕੀ ਹੈ? ਇਹ ਜ਼ੁਲਮ ਹੈ। ਮਮਾ ਨੁਰਸਲੂ ਬਿਲ ਆਯਾਤ ਇਲਾ ਤਖਵੀਫਾ, ਔਰ ਅਸੀਂ ਆਪਣੀਆਂ ਨਿਸ਼ਾਨੀਆਂ ਲੋਕਾਂ ਨੂੰ ਡਰਾਉਣ ਦੇ ਵਾਸਤੇ ਹੀ ਭੇਜਣੇ ਆ, ਨਾਜ਼ਲ ਕਰਨੇ ਆ। ਵਾਇਜ਼ ਕੁਲਨਾ ਲਕਾ ਇੰਨਾ ਰੱਬਕ ਅਹਾਤਾ ਬਿਨ ਨਾਸੀ, ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਰੱਬ ਲੋਕਾਂ ਨੂੰ, ਤੁਹਾਡੇ ਰੱਬ ਨੇ ਲੋਕਾਂ ਨੂੰ ਘੇਰਿਆ ਹੋਇਆ। ਵਜਾਲਨਾ ਰੋਈ ਅਲਤੀ ਰੈਨਾ ਕਾ ਇਲਾ ਫਿਤਨਾ ਤਲ ਨਾਸੀ ਵ ਸ਼ਜਰਾ ਤਲ ਮਲ ਉਨਾ ਤਫਿਲ ਕੁਰਾਨ, ਔਰ ਜਿਹੜੀ ਅਸੀਂ ਤੁਹਾਨੂੰ ਚੀਜ਼ ਦਿਖਾਈ ਸੀ ਖਾਬ ਦੇ ਵਿੱਚ ਜਾਂ ਵੈਸੇ ਹਜ਼ੂਰ ਸਾਹਿਬ ਨੂੰ ਦਿਖਾਈ ਸੀ, ਉਹ ਕਿਸੇ ਜਹਨਮ ਦੇ ਵਿੱਚ ਥੋੜ ਦਾ ਦਰਖਤ ਜਾਂ ਉਹਦਾ ਤਜ਼ਕਰਾ ਕੀਤਾ ਕੁਰਾਨ ਮਜੀਦ ਦੇ ਵਿੱਚ, ਇਹ ਲੋਕਾਂ ਨੂੰ ਅਜ਼ਮਾਉਣ ਵਾਸਤੇ ਸੀ ਕਿ ਉਹ ਮੰਨਣ ਕਿ ਨਹੀਂ ਮੰਨਦੇ। ਮਨੁਖਵਿਫੂਮ, ਔਰ ਅਸੀਂ ਉਹਦੇ ਜ਼ਰੀਏ ਉਹਨਾਂ ਨੂੰ ਡਰਾਉਂਦੇ ਹਾਂ। ਫਮਾ ਯਜ਼ੀਦੁ ਮਿਲਾ ਤੋ ਯਾਦਨ ਕਬੀਰਾ, ਲੇਕਿਨ ਲੋਕ ਬਜਾਏ ਉਹਦੇ ਤੋਂ ਨਸੀਹਤ ਹਾਸਲ ਕਰਨ ਦੇ, ਉਹਨੂੰ ਸਮਝਣ ਦੇ, ਡਰਨ ਦੇ, ਉਲਟਾ ਕੀ ਕਰਦੇ ਨੇ? ਉਹਨਾਂ ਦੇ ਆਕੜ ਦੇ ਵਿੱਚ, ਬਗਾਵਤ ਦੇ ਵਿੱਚ ਹੋਰ ਇਜ਼ਾਫਾ ਹੋ ਜਾਂਦਾ। ਵਾਇਜ਼ ਕੁਲਨਾ ਲਿਲ ਮਲਾਇਕਤਿ ਇਸਜੁਦੂ ਲੀ ਆਦਮ ਫਸਜਦੂ ਇਲਾ ਇਬਲੀਸ, ਔਰ ਯਾਦ ਕਰੋ ਜਦੋਂ ਅਸੀਂ ਫਰਿਸ਼ਤਿਆਂ ਨੂੰ ਕਿਹਾ ਕਿ ਆਦਮ ਨੂੰ ਸਜਦਾ ਕਰੋ, ਫਸਜਦੂ ਇਲਾ ਇਬਲੀਸ, ਸਾਰਿਆਂ ਨੇ ਸਜਦਾ ਕੀਤਾ ਸਿਵਾਏ ਇਬਲੀਸ ਦੇ। ਇਬਲੀਸ ਫਰਿਸ਼ਤਾ ਹੈ ਨਹੀਂ ਸੀ, ਜਿੰਨ ਸੀ, ਅੱਲਾਹ ਨੇ ਉਹਨੂੰ ਰਿਆਇਤਨ ਫਰਿਸ਼ਤਿਆਂ 'ਚ ਸ਼ਾਮਿਲ ਕਰਕੇ ਉਹਨਾਂ ਦਾ ਉਸਤਾਦ ਬਣਾਇਆ ਸੀ। ਕਾਲਾ, ਉਹ ਕਹਿਣ ਲੱਗਾ ਆ ਅਸਜਦੂ ਲਿਮਨ ਖਲਕ ਤਤੀਨਾ, ਮੈਂ ਅੱਗ ਤੋਂ ਪੈਦਾ ਹੋਇਆ, ਮੈਂ ਉਸ ਤੋਂ ਬਹੁਤਾ, ਮੈਂ ਵੱਡਾ ਉਸ ਤੋਂ, ਮੇਰੀ ਸ਼ਾਨ ਜ਼ਿਆਦਾ ਹੈ, ਆਈ ਐਮ ਫਰੋਮ ਦ ਵਰਲਡ ਆਫ ਐਨਰਜੀ, ਅਤੇ ਮੈਂ ਉਹਨੂੰ ਕਿਸ ਤਰ੍ਹਾਂ ਸਜਦਾ ਕਰਾਂ? ਆ ਕਿਆ ਮੈਂ ਸਜਦਾ ਕਰਾਂ ਉਹਨੂੰ ਜਿਹਨੂੰ ਤੂੰ ਮਿੱਟੀ ਤੋਂ ਪੈਦਾ ਕੀਤਾ? ਕਾਲਾ ਅਰਾਈ ਤੱਕ ਹਾਦ ਅੱਲਾ ਜੀ ਕਰਮ ਤਾਂ ਅਲਈਆ, ਔਰ ਕਹਿਣ ਲੱਗਾ, ਮਜ਼ਾਕ ਕਰਦੇ ਹਾਂ, ਤਨਜ਼ ਕਰਦੇ ਹੋਇਆ, ਕਿ ਇਹੋ ਹੀ ਹੋ ਜਿਹਨੂੰ ਤੂੰ ਮੇਰੇ 'ਤੇ ਫਜ਼ੀਲਤ ਦਿੱਤੀ, ਮੇਰੇ ਤੋਂ ਵੱਡਾ ਬਣਾਤਾ? ਲਈਨ ਅਖਰਤਨੀ ਇਲਾ ਯੋਮਿਲ ਕਿਆਮਤ ਲਾ ਤਾ ਨਿਕੰਨਾ ਜ਼ੁਰੀਅਤ ਹੂ ਇਲਾ ਕਲੀਲਾ, ਕਿ ਜੇ ਤੂੰ ਮੈਨੂੰ ਕਿਆਮਤ ਤੱਕ ਮੋਹਲਤ ਦੇਵੇ ਐ ਅੱਲਾ, ਤਾਂ ਮੈਂ ਸਿਵਾਏ ਥੋੜ੍ਹਿਆਂ ਦੇ ਜਿਹਨਾਂ ਦੀ ਤੂੰ ਹਿਫਾਜ਼ਤ ਕਰੇਗਾ, ਮੈਂ ਸਾਰਿਆਂ ਨੂੰ ਕਾਬੂ ਕਰਕੇ ਰਵਾਂਗਾ। ਕਾਲਾ ਜ਼ਬ, ਅੱਲਾ ਨੇ ਕਿਹਾ ਜ਼ਿਆਦਾ ਫਾਓ, ਫਮਨ ਤਬਿਆ ਕਾ ਮਿਨਹੁਮ ਫੈਨਾ ਜਹੰਨਮ ਜਜ਼ਾ ਹੁਕਮ ਜਜ਼ਾ ਮਗਫੂਰਾ, ਅਤੇ ਜਿਹੜਾ ਵੀ ਤੇਰੇ ਪਿੱਛੇ ਲੱਗੇਗਾ ਤਾਂ ਮੈਂ ਤੁਹਾਨੂੰ ਸਾਰਿਆਂ ਦੇ ਵਾਸਤੇ ਜਹੰਨਮ ਨੂੰ ਬਣਾਇਆ ਹੈ ਇੱਕ ਪੂਰੀ ਪੂਰੀ ਸਜ਼ਾ ਦੇ ਤੌਰ 'ਤੇ, ਤਾਂ ਕਿ ਮੈਂ ਸਾਰਿਆਂ ਨੂੰ ਪੂਰੀ ਸਜ਼ਾ ਦੇਵਾਂ। ਵਸ ਤਫਜ਼ਿਜ਼ ਮਨ ਇਸਤਤਾ ਤਾ ਮਿਨਹੁਮ ਬਿਸਾਉਤਿਕਾ ਵ ਅਜਲਿਬ ਅਲੈਹਿਮ ਬਿਖੈਲਿਕਾ ਵ ਰਜਲਿਕਾ ਵ ਸ਼ਾਰਿਕ ਹੁਮ ਫਿਲ ਅਮਵਾਲੀ ਵਲ ਔਲਾਦੀ ਵਾਇਦ ਹੁਮ, ਅਤੇ ਜੋ ਜਿਹਨੂੰ ਵੀ ਕਰ ਸਕਣਾ ਤੂੰ ਪਟਕਾ ਲੈ ਆਪਣੀ ਆਵਾਜ਼ ਨਾਲ, ਔਰ ਉਹਨਾਂ 'ਤੇ ਆਪਣੇ ਸਵਾਰ ਔਰ ਆਪਣੇ ਪਿਆਦੇ ਲਿਆ ਕੇ ਚੜ੍ਹ ਜਾ ਔਰ ਉਹਨਾਂ ਦੇ ਮਾਲਾਂ ਅਤੇ ਉਹਨਾਂ ਦੀ ਔਲਾਦਾਂ ਦੇ ਵਿੱਚ ਸ਼ਰੀਕ ਹੋ ਜਾ ਵਾਹਿਦ ਹੋਮ ਔਰ ਉਹਨਾਂ ਨੂੰ ਉਲਟੇ ਸਿੱਧੇ ਵਾਅਦੇ ਕਰਦਾ ਰਹੇ ਉਹਨਾਂ ਕਿ ਇਹ ਹੋ ਜਾਏਗਾ ਇਹ ਫਾਇਦਾ ਹੋਏਗਾ ਇਹ ਫਾਇਦਾ ਹੋਏਗਾ ਮਮਾ ਯਾਇਦੁਮ ਸ਼ੈਤਾਨ ਇਲਾ ਗੁਰੂਰ ਆ ਔਰ ਸ਼ੈਤਾਨ ਤਾਂ ਧੋਖੇ ਦੇ ਵਾਅਦੇ ਕਰਦਾ ਇੰਨਾ ਇਬਾਦੀ ਲਈ ਸਲਕ ਅਲੈਹਿਮ ਸੁਲਤਾਨ ਅੱਲਾ ਨੇ ਕਿਹਾ ਕਿ ਯਾਦ ਰੱਖੀ ਮੇਰੇ ਬੰਦਿਆਂ 'ਤੇ ਤੈਨੂੰ ਕੋਈ ਇਖਤਿਆਰ ਨਹੀਂ ਹੋਏਗਾ ਤੂੰ ਸਿਰਫ ਉਹਨਾਂ ਨੂੰ ਵਰਗਲਾ ਸਕੇਗਾ ਉਹਨਾਂ ਨੂੰ ਪੁੱਠੀ ਗੱਲ ਪੜ੍ਹਾ ਸਕੇਗਾ ਲੇਕਿਨ ਇਖਤਿਆਰ ਬੰਦੇ ਕੋਲ ਹੀ ਰਹੇਗਾ ਕਿ ਉਹ ਤੇਰੀ ਗੱਲ ਮੰਨੇ ਜਾਂ ਨਾ ਮੰਨੇ ਵਕਫਾ ਬੇ ਰੱਬੀ ਕਾ ਵਕੀਲਾ ਔਰ ਤੇਰਾ ਰੱਬ ਕਾਫੀ ਹੈ ਕੰਮਾਂ ਨੂੰ ਬਣਾਉਣ ਵਾਲਾ ਰੱਬਕੁਮ ਅੱਲਜ਼ੀ ਯੁਸਜੀ ਲਕੁਮ ਉਲ ਫੁਲਕਾ ਫਿਲ ਬਹਰੇ ਅਤੇ ਤਬ ਤਾਂ ਉਹ ਮਿਨ ਫਜ਼ਲਿਹਿ ਤੇਰਾ ਰੱਬ ਤਾਂ ਉਹੀ ਹੈ ਜਿਹੜਾ ਤੁਹਾਡੇ ਵਾਸਤੇ ਕਿਸ਼ਤੀਆਂ ਚਲਾਉਂਦਾ ਹੈ ਸਮੁੰਦਰ ਦੇ ਵਿੱਚ ਦਰਿਆ ਦੇ ਵਿੱਚ ਦੇ ਤਬ ਤਾਂ ਉਹ ਮਿਨ ਫਜ਼ਲਿਹਿ ਤਾਂ ਕਿ ਤੁਸੀਂ ਉਹਦੇ ਫਜ਼ਲ ਦੇ ਵਿੱਚੋਂ ਤਲਾਸ਼ ਕਰੋ ਇੰਨਾ ਹੂ ਕਾਨਾ ਬੇਕੁਮ ਰਹੀਮ ਆ ਕੋਈ ਸ਼ੱਕ ਨਹੀਂ ਉਹ ਤੁਹਾਡੇ ਨਾਲ ਬੜਾ ਮਿਹਰਬਾਨ ਹੈ ਵਜਦਾ ਮੱਸਾ ਕੁ ਮੁਦੁਰ ਫਿਲ ਬਹਰੇ ਔਰ ਜਦੋਂ ਤੁਹਾਨੂੰ ਸਮੁੰਦਰ ਦੇ ਵਿੱਚ ਕੋਈ ਤਕਲੀਫ ਪਹੁੰਚਦੀ ਹੈ ਦੁੱਲਾ ਮਨ ਤਦੂਨਾ ਇਲਾ ਇਯਾ ਹੋ ਅਤੇ ਉਹ ਸਾਰੇ ਜਿਹਨਾਂ ਨੂੰ ਤੁਸੀਂ ਪਹਿਲੇ ਪੁਕਾਰਦੇ ਹੋ ਆਵਾਜ਼ਾਂ ਦਿੰਦੇ ਹੋ ਜਿਹਨਾਂ ਕੋਲ ਮਦਦ ਮੰਗਦੇ ਹੋ ਉਹ ਸਾਰੇ ਤੁਹਾਡੇ ਕੋਲ ਗੁੰਮ ਹੋ ਜਾਂਦੇ ਨੇ ਫਿਰ ਤਾਂ ਤੁਹਾਨੂੰ ਯਾਦ ਆਉਂਦੇ ਹੋ ਫਿਰ ਸਿਵਾਏ ਉਹਦੇ ਅੱਲਾ ਨੂੰ ਯਾਦ ਕਰਦੇ ਹੋ ਉਹਦੇ ਕੋਲੋਂ ਮੰਗਦੇ ਹੋ ਫਲੰਮਾ ਨੱਜਾ ਕੁਮਿਲ ਅਲਬਰੇ ਫਿਰ ਜਦੋਂ ਤੁਹਾਨੂੰ ਉਹ ਬਚਾ ਕੇ ਜ਼ਮੀਨ 'ਤੇ ਲੈ ਆਉਂਦਾ ਆਹ ਰਸਤੋਂ ਅਤੇ ਤੁਸੀਂ ਉਹਦੇ ਕੋਲ ਮੂੰਹ ਮੋੜ ਲੈਂਦੇ ਹੋ ਮਕਾਨ ਵਾਲੇ ਇਨਸਾਨ ਨੂੰ ਕਫੂਰਾ ਔਰ ਇਨਸਾਨ ਬੜਾ ਨਸ਼ੁਕਰ ਹੈ ਅਫਾ ਅਮਿਨ ਤੁਮ ਅਈ ਯਕਸਿਫਾ ਬਿਕੁਮ ਜਾਨਿਬ ਅਲਬਰੇ ਔ ਯੁਰਸਲ ਅਲੈਕੁਮ ਹਾਸਿਬਨ ਸੁਮਲਾ ਤਜਿਦੂ ਲਕੁਮ ਵਕੀਲਾ ਕਿਆ ਤੁਸੀਂ ਇਸ ਗੱਲ ਤੋਂ ਨਚਿੰਤ ਹੋ ਗਏ ਹੋ ਬੇਖੌਫ ਹੋ ਗਏ ਹੋ ਨਿਡਰ ਹੋ ਗਏ ਹੋ ਕਿ ਅੱਲਾ ਤੁਹਾਨੂੰ ਖੁਸ਼ਕੀ 'ਤੇ ਲਿਆ ਅਤੇ ਫਿਰ ਉਹਦੇ ਜ਼ਮੀਨ ਦੇ ਵਿੱਚ ਹੀ ਖੁਬਾ ਦੇਵੇ ਔ ਯੁਰਸਲ ਅਲੈਕੁਮ ਹਾਸਿਬਨ ਜਾਂ ਤੁਹਾਡੇ 'ਤੇ ਪੱਥਰ ਭਰੀ ਹਵਾ ਭੇਜ ਦੇਵੇ ਸੁਮਲਾ ਤਜਿਦੂ ਲਕੁਮ ਵਕੀਲਾ ਔਰ ਫਿਰ ਤੁਸੀਂ ਆਪਣਾ ਕੋਈ ਪੁੱਛਣ ਵਾਲਾ ਨਾ ਲੱਭੋ ਨਾ ਪਾਓ ਅਮਾ ਮਿਨ ਤੁਮ ਅਈ ਉਈਦਾ ਕੁਮ ਫੀ ਤਾਰਦਾ ਨੁਖਰਾ ਜਾਂ ਅੱਲਾ ਤਾਲਾ ਤੁਹਾਨੂੰ ਫਿਰ ਸਮੁੰਦਰ 'ਚ ਲੈ ਜਾਵੇ ਇੱਕ ਵਾਰੀ ਫਿਰ ਤੁਹਾਨੂੰ ਸਮੁੰਦਰ 'ਚ ਲੈ ਜਾਵੇ ਫਯੂਸਲਾ ਅਲੈਕੁਮ ਕਾਸਿਫਨ ਔਰ ਫਿਰ ਤੁਹਾਡੇ 'ਤੇ ਤੇਜ਼ ਆਵਾਜ਼ ਚਲਾਵੇ ਕਾਸਿਫਾ ਮਿਨ ਰੀ ਕੋਈ ਤੇਜ਼ ਹਵਾ ਚਲਾਵੇ ਫਯੁਗ ਰੇਕਾ ਕੁਮ ਬਿਮਾ ਕਫਰ ਤੁਮ ਫਿਰ ਤੁਹਾਨੂੰ ਡਬੋ ਦੇਵੇ ਗਰਕ ਕਰ ਦੇਵੇ ਤੁਹਾਡੇ ਕੁਫਰ ਦੀ ਵਜ੍ਹਾ ਤੋਂ ਸੁਮਲਾ ਤਜਿਦੂ ਲਕੁਮ ਅਲੈਨਾ ਬਿਹੀ ਤਬੀਆ ਔਰ ਫਿਰ ਤੁਸੀਂ ਸਾਡੇ ਮੁਕਾਬਲੇ 'ਤੇ ਕੋਈ ਬਚਾਉਣ ਵਾਲਾ ਨਾ ਪਾਓ ਵਲਕਦ ਕਰਮ ਨਾ ਬਨੀ ਆਦਮ ਵਹਮਲ ਨਾ ਹੁਮ ਫਿਲ ਬਰਰੀ ਵਲ ਬਹਰੀ ਔਰ ਅਸੀਂ ਆਦਮ ਦੇ ਬੱਚਿਆਂ ਦਾ ਆਦਮ ਦੇ ਪੁੱਤਰਾਂ ਦਾ ਬੜਾ ਇਕਰਾਮ ਕੀਤਾ ਉਹਨਾਂ ਨੂੰ ਬੜੀ ਇੱਜ਼ਤ ਦਿੱਤੀ ਔਰ ਅਸੀਂ ਉਹਨਾਂ ਨੂੰ ਜ਼ਮੀਨ ਦੇ ਉੱਤੇ ਅਤੇ ਪਾਣੀ ਦੀ ਤਹਿ ਦੇ ਉੱਤੇ ਸਮੁੰਦਰ ਦੇ ਉੱਤੇ ਅਸੀਂ ਉਹਨਾਂ ਨੂੰ ਚੁੱਕੀ ਰੱਖਿਆ ਜ਼ਮੀਨ 'ਤੇ ਵੀ ਉਹਦੀਆਂ ਗੱਡੀਆਂ ਚੱਲਦੀਆਂ ਉਹ ਸਵਾਰੀਆਂ ਦੇ ਉੱਤੇ ਚੜ੍ਹਦਾ ਫਿਰਦਾ ਪੈਦਲ ਵੀ ਸਵਾਰੀਆਂ 'ਤੇ ਵੀ ਔਰ ਸਮੁੰਦਰ ਦੇ ਵਿੱਚ ਵੀ ਉਹਦੀਆਂ ਕਿਸ਼ਤੀਆਂ ਜਹਾਜ਼ ਚੱਲਦੇ ਨੇ ਵਰਜ਼ਕ ਨਾ ਹੋ ਮਿਨਤ ਤਈ ਬਾਤ ਔਰ ਅਸੀਂ ਉਹਨੂੰ ਪਾਕ ਚੀਜ਼ਾਂ 'ਚ ਖਵਾਇਆ ਵਫਦਲ ਨਾ ਹੋ ਮਲਾ ਕਸੀਰੇ ਮਿਮਨ ਖਲਕ ਨਾ ਤਬਦੀਲਾ ਔਰ ਅਸੀਂ ਆਪਣੀਆਂ ਪੈਦਾ ਕੀਤੀਆਂ ਚੀਜ਼ਾਂ ਦੇ ਵਿੱਚੋਂ ਬਹੁਤ ਸਾਰੀਆਂ ਦੇ ਉੱਤੇ ਇਨਸਾਨ ਨੂੰ ਉੱਚਾ ਬਣਾਇਆ ਫਜ਼ੀਲਤ ਦਿੱਤੀ ਯੋਮਨ ਨਦੂ ਕੁੱਲੂ ਨਾਸਿਮ ਬੇਇਮਾਮਿਹਿਮ ਅਤੇ ਜਿਸ ਦਿਨ ਅਸੀਂ ਸਾਰਿਆਂ ਲੋਕਾਂ ਨੂੰ ਉਹਨਾਂ ਦੇ ਪੇਸ਼ਵਾਵਾਂ ਦੇ ਨਾਲ ਬੁਲਾਵਾਂਗੇ ਉਹਨਾਂ ਦੇ ਖੜਪੈਂਚਿਆਂ ਦੇ ਨਾਲ ਬੁਲਾਵਾਂਗੇ ਫਮਾ ਨੂੰ ਉਹਦੀਆਂ ਕਿਤਾਬ ਉਹ ਵੀ ਜਮੀਨ ਹੀ ਕਿਆਮਤ ਦਾ ਮੰਜ਼ਰ ਦਿਖਾਇਆ ਅਤੇ ਜਿਹਨੂੰ ਵੀ ਉਹਦਾ ਅਮਾਲ ਨਾਮਾ ਉਹਦੇ ਸੱਜੇ ਹੱਥ ਦਿੱਤਾ ਜਾਏਗਾ ਫੌਲਾ ਕ ਯਕਰਾਉ ਨਾ ਕਿਤਾਬਾਂ ਹੋ ਬਲਾ ਯੂਜ਼ ਲਬੂ ਨਾ ਫਤੀਲਾ ਅਤੇ ਇਹ ਲੋਕ ਬੜੇ ਸ਼ੌਕ ਨਾਲ ਔਰ ਹੱਸਦੇ ਖੇਡਦੇ ਆਪਣਾ ਅਮਾਲ ਨਾਮਾ ਪੜ੍ਹਨਗੇ ਔਰ ਦੇਖਣਗੇ ਕਿ ਧਾਗੇ ਬਰਾਬਰ ਵੀ ਹੁਣ 'ਤੇ ਜ਼ੁਲਮ ਨਹੀਂ ਹੋਇਆ ਕੋਈ ਛੋਟੇ ਤੋਂ ਛੋਟਾ ਅਮਲ ਵੀ ਜਿਹੜਾ ਉਹ ਉਸ ਅਮਾਲ ਨਾਮੇ 'ਚ ਨਹੀਂ ਜਿਹੜਾ ਦਰਜ ਨਾ ਹੋਇਆ ਹੋਵੇ ਮਮਨ ਕਾਨਾ ਫੀ ਹਾਜ਼ੀ ਆਮਾ ਔਰ ਜਿਹੜਾ ਇਸ ਵਕਤ ਅੰਨਾ ਦੇਖੇਗਾ ਉਹ ਇੰਨਾ ਜ਼ਿਆਦਾ ਉਹ ਪਰੇਸ਼ਾਨ ਹੋਏਗਾ ਕਿ ਉਹਨੂੰ ਲੱਭੇਗਾ ਕੁਛ ਨਹੀਂ ਦੇਖ ਹੀ ਕੁਛ ਨਹੀਂ ਸਕੇਗਾ ਮਮਨ ਕਾਨਾ ਫੀ ਹਾਜ਼ੀ ਆਮਾ ਜਿਹੜਾ ਇਹਦੇ 'ਚ ਅੰਨਾ ਹੋਇਆ ਫਵਾ ਫਿਲ ਆਖਰਤ ਆਮਾ ਉਹ ਆਖਰਤ ਦੇ ਵਿੱਚ ਹੀ ਅੰਨਾ ਹੀ ਹੋਏਗਾ ਵਾਦਲੋ ਸਬੀਲਾ ਔਰ ਉਹਨੂੰ ਕੋਈ ਰਾਹ ਨਹੀਂ ਲੱਭੇਗੀ ਵਈਨ ਕਾਦੂ ਲਯਫਤੀ ਨੂਨ ਕਾਨ ਅਲਜ਼ੀ ਔਹੈਨਾ ਇਲੈਕਾ ਲਿਤਫਤਰੀਆ ਅਲੈਨਾ ਗੈਰਾ ਵੈਦਲਤ ਤਖਜ਼ੂ ਕਾ ਖਲੀਲਾ ਐ ਨਬੀ ਅਸੀਂ ਜਿਹੜੀ ਵਹੀ ਤੁਹਾਡੇ ਵੱਲ ਭੇਜ ਰਹੇ ਹਾਂ ਇਹ ਕਾਫਰ ਚਾਹੁੰਦੇ ਨੇ ਕਿ ਉਹ ਤੁਹਾਨੂੰ ਉਸ ਤੋਂ ਫੇਰ ਦੇਣ ਅਤੇ ਇਹ ਕਹਿੰਦੇ ਕੀ ਹਨ ਚਾਹੁੰਦੇ ਕੀ ਹਨ ਕਿ ਤੁਸੀਂ ਇਸ ਤੋਂ ਹਟ ਜਾਓ ਤਾਂ ਫਿਰ ਤੁਹਾਨੂੰ ਇਹ ਦੋਸਤ ਬਣਾ ਲੈਣ ਵੈਦਲਤ ਲਤਖਜ਼ੂ ਕਾ ਸਬੀਲਾ ਔਰ ਫਿਰ ਤੁਹਾਨੂੰ ਇਹ ਆਪਣਾ ਯਾਰ ਬਣਾ ਲੈਣ ਵਲਾਉਲਾਨ ਸਬਤ ਨਾ ਕਾ ਲਕਦ ਕਿੱਤਾ ਤਰਕਨ ਇਲਹਿਮ ਸ਼ਈਅਨ ਕਲੀਲਾ। ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਅਗਰ ਅਸੀਂ ਤੁਹਾਡੇ ਕਦਮ ਜਮਾ ਕੇ ਨਾ ਰੱਖਦੇ ਤਾਂ ਸ਼ਾਇਦ ਥੋੜ੍ਹੇ ਬਹੁਤੇ ਤੁਸੀਂ ਇਹਨਾਂ ਵੱਲ ਚੁੱਕੀ ਜਾਂਦੇ। ਇਜ਼ਲ ਅਜ਼ਕ ਨਾ ਕਾ ਦੇ ਫਲ ਹਯਾਤ ਏ ਵ ਦੇ ਫਲ ਮਮਾਤ ਏ। ਔਰ ਫਿਰ ਇਹ ਹਜ਼ੂਰ ਸਾਹਿਬ ਸਾਹਮਣੇ ਵਾਜ਼ੇ ਕੀਤਾ ਗਿਆ ਕਿ ਅਗਰ ਐਸਾ ਹੁੰਦਾ ਤਾਂ ਅਸੀਂ ਤੁਹਾਨੂੰ ਦੁਨੀਆਂ ਦੇ ਵਿੱਚ ਵੀ ਅਤੇ ਆਖਰਤ ਦੇ ਵਿੱਚ ਵੀ ਦੁੱਗਣੀ ਸਜ਼ਾ ਦਿੰਦੇ। ਸੁਮਲਾ ਤਜਿਦੁ ਲਕ ਅਲੈਨਾ ਨਸੀਰਾ, ਫਿਰ ਤੁਸੀਂ ਸਾਡੇ ਮੁਕਾਬਲੇ 'ਤੇ ਕੋਈ ਮਦਦਗਾਰ ਵੀ ਨਾ ਲੱਭਦੇ, ਤੁਹਾਨੂੰ ਲੱਭਦਾ। ਵਈਨ ਕਾਦੂ ਲਯਸਤਫਿਜ਼ੂਨਕ ਮਿਨਲ ਅਰਦ, ਔਰ ਇਹ ਚਾਹੁੰਦੇ ਨੇ ਕਿ ਮੱਕੇ ਦੇ ਵਿੱਚ ਤੁਹਾਨੂੰ ਬੇਬਸ ਕਰ ਦੇਣ, ਆਜਿਜ਼ ਕਰ ਦੇਣ। ਲੀ ਯੁਖਰਿਜੂ ਕਾ ਮਿਨਹਾ, ਔਰ ਤੁਹਾਨੂੰ ਆਜਿਜ਼ ਕਰਕੇ ਮੱਕੇ 'ਚੋਂ ਕੱਢ ਦੇਣ। ਵੈਜ਼ਲ ਲਾ ਯਲਬਸੂਨਾ ਖਿਲਾਫਕ ਇਲਾ ਕਲੀਲਾ, ਔਰ ਜਦੋਂ ਇਹ ਤੁਹਾਨੂੰ ਉਹਨਾਂ ਨੇ ਕੱਢ ਦਿੱਤਾ ਤਾਂ ਫਿਰ ਇਹ ਵੀ ਥੋੜ੍ਹਾ ਹੀ ਰਹਿਣਗੇ ਜ਼ਮੀਨ ਦੇ ਉੱਤੇ। ਅੱਲਾਹ ਤਾਲਾ ਦੀ ਇਹ ਸੁਨਤ ਹੈ ਕਿ ਜਦੋਂ ਅੱਲਾਹ ਕੋਈ ਪੈਗੰਬਰ ਭੇਜਦਾ ਹੈ ਕਿਸੇ ਕੌਮ ਵੱਲ ਕਿਸੇ ਜਗ੍ਹਾ 'ਤੇ, ਔਰ ਉਹ ਪੈਗੰਬਰ ਨੂੰ ਕੱਢ ਦਿੰਦੇ ਨੇ, ਜਾਂ ਅੱਲਾਹ ਕਹਿੰਦਾ ਕਿ ਬਸ ਨਿਕਲ ਜਾਓ, ਜੋ ਤੱਕ ਰਸੂਲ ਮੌਜੂਦ ਆਉਂਦਾ ਉਸ ਕੌਮ 'ਤੇ ਅਜ਼ਾਬ ਨਹੀਂ ਆਉਂਦਾ, ਤਾਂ ਫਿਰ ਇਹ ਵੀ ਥੋੜ੍ਹੇ ਹੀ ਰਹਿਣਗੇ। ਸੁਨਤ ਮਨ ਕਦ ਅਰਸਲਨਾ ਕਬਲਾ ਕਾ ਮਿਨ ਰਸੂਲਿਨਾ, ਤੁਹਾਡੇ ਤੋਂ ਪਹਿਲੇ ਜਿਹੜੇ ਰਸੂਲ ਆਏ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੇ ਬਾਰੇ 'ਚ ਸਾਡੀ ਇਹੋ ਸੁਨਤ ਰਹੀ ਹੈ। ਵਲਾ ਤਾਜਿਦੁ ਲਿ ਸੁਨਤ ਨਾ ਤਹਵੀਲਾ, ਔਰ ਤੁਸੀਂ ਸਾਡੇ ਤਰੀਕੇ ਦੇ ਵਿੱਚ ਸਾਡੀ ਸੁਨਤ ਦੇ ਵਿੱਚ ਕੋਈ ਤਬਦੀਲੀ ਨਹੀਂ ਪਾਓਗੇ। ਆਕਿਮ ਸਲਾਤ ਅਲੈ ਦੁਲੂਕਿ ਸ਼ਮਸ ਇਲਾ ਗਸਕ ਲੈਲ ਵ ਕੁਰਾਨ ਅਲ ਫਜਰ, ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਮਾਜ਼ ਕਾਇਮ ਕਰੋ ਸੂਰਜ ਦੇ ਢਲਣ ਤੋਂ ਲੈ ਕੇ ਰਾਤ ਦੇ ਪੂਰੀ ਤਰ੍ਹਾਂ ਛਾ ਜਾਣ ਤੱਕ। ਵ ਕੁਰਾਨ ਅਲ ਫਜਰ, ਔਰ ਸੁਬਹ ਨੂੰ ਕੁਰਾਨ ਪੜ੍ਹਿਆ ਕਰੋ। ਯਾਨੀ ਇਹਦੀਆਂ ਤਿੰਨ ਸੂਰਤਾਂ ਨੇ ਕੁਰਾਨ ਪੜ੍ਹਨ ਦੀਆਂ। ਇੱਕ ਤਾਂ ਹੈ ਕਿ ਆਈਡੀਅਲ ਕੀ ਹੈ ਕਿ ਕੋਈ ਬੰਦਾ ਤਹਜਦ 'ਤੇ ਉੱਠੇ ਅਤੇ ਆਪਣੇ ਰੱਬ ਦੇ ਸਾਹਮਣੇ ਰਾਤ ਬਣ ਕੇ ਖੜੋ ਜਾਵੇ ਕਾਬੇ ਅਲ ਮੂੰਹ ਕਰਕੇ, ਅਤੇ ਉਹਦਾ ਕਲਾਮ ਹੀ ਉਹਨੂੰ ਸੁਣਾਵੇ। ਇਹਦੇ ਨਾਲ ਦਿਲ ਨੂੰ ਸਕੂਨ ਆਉਂਦਾ, ਇਨਸਾਨ ਪੱਕੇ ਪੈਰੀ ਹੋ ਜਾਂਦਾ, ਡਰ ਫਿਰ ਡਰ ਕਿਸੇ ਦਾ ਨਹੀਂ ਰਹਿੰਦਾ ਬੰਦੇ ਦੇ ਦਿਲ ਦੇ ਵਿੱਚ, ਔਰ ਦਿਲ ਕਰਦਾ ਕਿ ਬਸ ਅੱਲਾਹ ਰਾਜ਼ੀ ਹੋ ਜਾਵੇ। ਇੰਨੀ ਹਿੰਮਤ ਨਾ ਹੋਵੇ ਤਾਂ ਫਜਰ ਦੀ ਨਮਾਜ਼ ਦੇ ਲੰਬੀ ਕਿਰਾਤ ਰੱਖੀ ਗਈ, ਔਰ ਜਿਹੜਾ ਸਾਡੇ ਵੱਡਿਆਂ ਦੀ ਸੁਨਤ ਰਹੀ ਹੈ, ਬਦਕਿਸਮਤੀ ਨਾਲ ਅਸੀਂ ਇਹ ਸੁਨਤ 'ਤੇ ਅਮਲ ਨਾ ਕਰਕੇ ਅਸੀਂ ਆਪਣੇ ਬੱਚਿਆਂ ਦੇ 'ਚ ਇਹ ਸੁਨਤ ਮੁੰਤਕਿਲ ਨਹੀਂ ਕਰ ਸਕੇ, ਇਹ ਰਿਵਾਇਤ ਮੁੰਤਕਿਲ ਨਹੀਂ ਕਰ ਸਕੇ। ਫਜਰ ਦੀ ਨਮਾਜ਼ ਦੇ ਬਾਅਦ ਆਮ ਤੌਰ 'ਤੇ ਵੱਡੇ ਉਹ ਤਕੀਏ ਦੇ ਉੱਤੇ ਕੁਰਾਨ ਸ਼ਰੀਫ ਰੱਖ ਕੇ ਬੈਠ ਕੇ, ਜਾਂ ਜਾਨਮਾਜ਼ ਦੇ ਉੱਤੇ ਹੀ ਬੈਠ ਕੇ ਰੇਲ ਦੇ ਉੱਤੇ ਕੁਰਾਨ ਸ਼ਰੀਫ ਰੱਖ ਕੇ ਉਹ ਤਿਲਾਵਤ ਕਰਦੇ ਹੋਏ ਸਨ, ਅਸੀਂ ਨਹੀਂ ਕੀਤੇ ਤਾਂ ਸਾਡੇ ਬੱਚਿਆਂ ਨੇ ਵੀ ਉਹ ਸੁਨਤ ਜਿਹੜੀ ਹੈ ਉਹ ਅਪਣਾਈ ਨਹੀਂ। ਅੱਲਾਹ ਸਾਨੂੰ ਮਾਫ਼ ਕਰੇ। ਵ ਕੁਰਾਨ ਅਲ ਫਜਰ, ਔਰ ਫਜਰ ਵੇਲੇ ਕੁਰਾਨ ਪੜ੍ਹਿਆ ਕਰੋ। ਇੰਨਾ ਕੁਰਾਨ ਅਲ ਫਜਰ ਇਕਾਨਾ ਮਸ਼ਹੂਦਾ, ਕੋਈ ਸ਼ੱਕ ਨਹੀਂ ਕਿ ਫਜਰ ਦਾ ਪੜ੍ਹਿਆ ਕੁਰਾਨ ਉਹਦੀ ਗਵਾਹੀ ਦਿੱਤੀ ਜਾਂਦੀ ਹੈ। ਫਰਿਸ਼ਤਿਆਂ ਦੀ ਡਿਊਟੀ ਤਬਦੀਲ ਹੁੰਦੀ ਹੈ, ਜਿਹੜੇ ਫਰਿਸ਼ਤੇ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਉਹ ਕੁਰਾਨ ਸ਼ਰੀਫ ਪੜ੍ਹ ਰਿਹਾ ਸੀ, ਅਤੇ ਜਿਹੜੇ ਆਉਂਦੇ ਨੇ ਉਹ ਵੀ ਦੇ ਦੇਣ ਕਿ ਬੰਦਾ ਕੁਰਾਨ ਸ਼ਰੀਫ ਪੜ੍ਹ ਰਿਹਾ। ਵਮਿਨ ਅੱਲੈਲੀ ਫਤਹਜਦ ਬਿਹੀ ਨਾਫਿਲਾ ਤਲਕ, ਔਰ ਰਾਤ ਦੇ ਇੱਕ ਹਿੱਸੇ ਜਾਗਿਆ ਕਰੋ, ਯਾਨੀ ਤਹਜਦ ਪੜ੍ਹਿਆ ਕਰੋ। ਨਾਫਿਲਾ ਤਲਕ ਇਹ ਤੁਹਾਡੇ 'ਤੇ ਐ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਜ਼ਾਫੀ ਤੌਰ 'ਤੇ ਫਰਜ਼ ਹੈ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਸਭ 'ਤੇ ਤਹਜਦ ਫਰਜ਼ ਸੀ, ਸਾਡੇ ਵਾਸਤੇ ਉਹ ਨਫਲ ਹੈ। ਅਸਾ ਅਈਆ ਬਾਸਾ ਕਰ ਰੱਬੂ ਕਾ ਮਕਾਮ ਮਹਮੂਦਾ, ਕੀ ਪਤਾ ਕਿ ਅੱਲਾਹ ਤਾਲਾ ਤੁਹਾਨੂੰ ਮਕਾਮੇ ਮਹਮੂਦ 'ਤੇ ਖੜ੍ਹਾ ਕਰੇ। ਵਕੁਰ ਰੱਬੀ ਅਦਖਿਲਨੀ ਮੁਦਖਲਾ ਸਿਦਕੀਨ, ਇਹ ਮਕਾਮੇ ਮਹਮੂਦ ਆਖਰਤ ਦੇ ਵਿੱਚ ਖਾਸ ਮਕਾਮ ਹੋਏਗਾ ਜਿੱਥੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਖੜ੍ਹੇ ਹੋਣਗੇ, ਉੱਥੇ ਹੋਰ ਕੋਈ ਸ਼ਖਸ ਉਸ ਮਕਾਮ 'ਤੇ ਖੜ੍ਹਾ ਨਹੀਂ ਹੋਏਗਾ। ਵਕੁਰ ਰੱਬੀ ਅਦਖਿਲਨੀ ਮੁਦਖਲਾ ਸਿਦਕੀਨ ਵ ਅਖਰਿਜਨੀ ਮੁਖਰਜ ਸਿਦਕੀਨ ਵਜਅਲਨੀ ਮਿਨ ਲਦੁਨਕਾ ਸੁਲਤਾਨਾ ਨਸੀਰਾ, ਔਰ ਕਹੋ ਕਿ ਰੱਬਾ ਮੈਨੂੰ ਦਾਖਲ ਕਰ ਸੱਚਾਈ ਦੇ ਨਾਲ, ਔਰ ਮੈਨੂੰ ਕੱਢ ਸੱਚਾਈ ਦੇ ਨਾਲ, ਔਰ ਮੈਨੂੰ ਆਪਣੇ ਕੋਲੋਂ ਅਥਾਰਟੀ ਅਤਾ ਕਰ, ਤਾਕਤ ਅਤਾ ਕਰ, ਔਰ ਮੇਰਾ ਮਦਦਗਾਰ ਬਣ। ਮੌਲਾਨਾ ਡਾਕਟਰ ਸਾਰਮ ਸਾਹਿਬ ਦਾ ਖਿਆਲ ਸੀ ਕਿ ਇਸ ਆਇਤ ਦੇ ਵਿੱਚ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਿਜਰਤ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਤੁਸੀਂ ਬੇਸ਼ੱਕ ਹੁਣ ਮਦੀਨੇ ਚਲੇ ਜਾਓ। ਵਕੁਲ ਜਾਲ ਹੱਕ ਵਜ਼ਹਕ ਅਲ ਬਾਤਿਲ, ਔਰ ਕਹਿ ਦਿਓ ਕਿ ਹੱਕ ਆ ਗਿਆ ਔਰ ਬਾਤਿਲ ਗਾਇਬ ਹੋ ਗਿਆ। ਇਨ ਅਲ ਬਾਤਿਲ ਅਕਾਨਾ ਜ਼ਹੂਕਾ, ਬਾਤਿਲ ਹੋ ਗਾਇਬ ਹੋਣ ਵਾਲਾ ਹੀ ਸੀ, ਉਹ ਆਏ ਇਸ ਵਾਸਤੇ ਸੀ ਕਿ ਗਾਇਬ ਹੋ ਜਾਵੇ। ਵਨੂ ਨਜ਼ਲੁ ਮਿਨ ਅਲ ਕੁਰਾਨ ਮਾ ਹੁਆ ਸ਼ਿਫਾਉ ਵ ਰਹਿਮਤੁ ਲਿਲ ਮੋਮਿਨੀਨ, ਔਰ ਅਸੀਂ ਕੁਰਾਨ ਦੇ ਜ਼ਰੀਏ ਉਹ ਚੀਜ਼ ਹਾਸਿਲ ਕੀਤੀ ਹੈ ਜਿਹੜੀ ਈਮਾਨ ਵਾਲਿਆਂ ਦੇ ਵਾਸਤੇ ਸ਼ਿਫਾ ਔਰ ਰਹਿਮਤ ਹੈ। ਵਲਾ ਯਜ਼ੀਦੁ ਜ਼ਾਲਿਮੀਨ ਇਲਾ ਖਸਾਰਾ, ਔਰ ਜ਼ਾਲਮਾਂ ਦੇ ਇਹ ਨੁਕਸਾਨ 'ਚ ਇਜ਼ਾਫਾ ਕਰਦੀ ਹੈ। ਵੈਜ਼ਾ ਅਨਮਨਾ ਅਲ ਇਨਸਾਨ ਆਰਾਦਾ, ਔਰ ਜਦੋਂ ਅਸੀਂ ਇਨਸਾਨ ਨੂੰ ਕੋਈ ਨਿਮਤ ਦਿੰਦੇ ਹਾਂ ਤਾਂ ਉਹ ਮੂੰਹ ਮੋੜ ਲੈਂਦਾ ਬਚਨੇ ਸ਼ੁਕਰਾ ਹੋ ਕੇ। ਵਨ ਆਬ ਜਾਨਬੀ, ਔਰ ਪਾਸਾ ਵੀ ਫੇਰ ਲੈਂਦਾ। ਵੈਜ਼ਾ ਮੱਸਾ ਉਸ਼ਰ ਰੁਕਾਨਾ ਯਊਸਾ, ਔਰ ਜਦੋਂ ਉਹਨੂੰ ਤਕਲੀਫ ਪਹੁੰਚਦੀ ਹੈ ਤਾਂ ਮਾਯੂਸ ਹੋ ਜਾਂਦਾ ਹੈ। ਕੁੱਲ ਕੁੱਲੂ ਯਾਮਲ ਵਾਲਾ ਸ਼ਾਕਿਲਾ ਤੇ ਹੀ ਹੈ ਨਬੀ, ਦੱਸੋ ਕਹੋ ਕਿ ਹਰ ਬੰਦਾ ਆਪਣੀ ਸ਼ਾਕਲਾ ਦੇ ਮੁਤਾਬਿਕ ਕੰਮ ਕਰਦਾ ਹੈ। ਸ਼ਾਕਿਲਾ ਕੀ ਹੈ? ਅੱਲਾਹ ਤਾਲਾ ਨੇ ਸਾਰੇ ਬੰਦੇ ਇੱਕੋ ਜਿਹਾ ਨਹੀਂ ਬਣਾਏ, ਅੱਲਾਹ ਤਾਲਾ ਨੇ ਮਿਜ਼ਾਜ ਮੁਖਲਿਫ ਬਣਾਏ, ਅੱਲਾਹ ਤਾਲਾ ਨੇ ਆਦਤਾਂ ਮੁਖਲਿਫ ਬਣਾਈਆਂ, ਅੱਲਾਹ ਤਾਲਾ ਹਿਸਾਬ ਵੀ ਉਹਦੇ ਮੁਤਾਬਿਕ ਲਏਗਾ। ਤੋ ਹਰ ਬੰਦਾ ਆਪਣੀ ਸ਼ਾਕਲਾ ਦੇ ਮੁਤਾਬਿਕ ਕੰਮ ਕਰਦਾ। ਔਰ ਮੇਰਾ ਸ਼ੱਕ ਹੈ ਕਿ ਅੰਗਰੇਜ਼ੀ ਦਾ ਲਫ਼ਜ਼ ਜਿਹੜਾ ਸ਼ੈਕਲ ਹੈ, ਸ਼ੈਕਲਸ ਬੇੜੀਆਂ, ਉਹ ਸ਼ਾਇਦ ਇਸੇ ਤੋਂ ਨਿਕਲਿਆ ਆਇਆ ਕਿ ਜਿਹੜੀ ਇਹ ਬੇੜੀਆਂ ਅੱਲਾਹ ਨੇ ਪਾਈਆਂ ਉਹਨਾਂ ਨੂੰ ਉਹਦੇ ਵਿੱਚ ਹੀ ਕੰਮ ਕਰੇਗਾ। ਕੋਈ ਬੰਦਾ ਜ਼ਹੀਨ ਹੈ, ਉਹਦਾ ਹਿਸਾਬ ਵੀ ਉਹਦੇ ਮੁਤਾਬਿਕ ਹੋਏਗਾ। ਲਾ ਯੁਕੱਲਿਫੁੱਲਾਹ ਨਫਸਨ ਇਲਾ ਵੁਸਅਹਾ, ਅੱਲਾਹ ਤਾਲਾ ਕਿਸੇ ਨੂੰ ਜਵਾਬ ਤਲਬੀ ਨਹੀਂ ਕਰੇਗਾ ਮਗਰ ਉਹਦੀ ਵਸਤ ਦੇ ਮੁਤਾਬਿਕ, ਜਿੰਨਾ ਅੱਲਾਹ ਨੇ ਉਹਨੂੰ ਦਿੱਤਾ ਉਹਨੇ ਦਾ ਹਿਸਾਬ ਲਏਗਾ। 100 ਦਿੱਤੇ ਤਾਂ 100 ਦਾ ਹਿਸਾਬ ਲਏਗਾ, 101 ਦਾ ਨਹੀਂ, ਅਤੇ ਜੇ ਲੱਖ ਦਿੱਤਾ ਤਾਂ ਫਿਰ ਲੱਖ ਦਾ ਹਿਸਾਬ ਵੀ ਲਏਗਾ। ਕੁੱਲ ਕੁੱਲੂ ਯਾਮਲ ਵਾਲਾ ਸ਼ਾਕਿਲਤ ਹੀ, ਹਰ ਬੰਦਾ ਆਪਣੀ ਸ਼ਾਕਲਾ ਦੇ ਮੁਤਾਬਿਕ ਕੰਮ ਕਰਦਾ। ਫਰ ਰੱਬੁਕੁਮ ਆਲਮੁ ਬਿਮਨ ਹੁਵਾ ਅਹਦਾ ਸਬੀਲਾ, ਔਰ ਉਸ ਸ਼ਾਕਲਾ ਦੇ ਵਿੱਚ ਕੌਣ ਜ਼ਿਆਦਾ ਸਿੱਧੇ ਰਸਤੇ ਦੇ ਉੱਤੇ, ਜ਼ਿਆਦਾ ਹਦਾਇਤ ਦੇ ਉੱਤੇ, ਇਹ ਵੀ ਤੁਹਾਡੇ ਰੱਬ ਨੂੰ ਖੂਬ ਪਤਾ ਹੈ। ਬਾਰਕੱਲਾਹੁ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।
فالعز لنا لإجابته الله 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 الله